Rudy. Satnam Shri Vaheguru. Guru Griv Nivad. Guru Granth Sahib Ji, O Maharaj. सुते अपराध करत है जेते जननी चीत न रखस तेते रामैया हम बारक तेरा काहे न खंडस अवगुण मेरा लेखे कत है न छुटिए खिन खिन भूलन हार बख्शन हार बख्श ले नानक पार उतार सतगुर आयो शरण तुहारी मिले सुख नाम हर सुभा चिंता लाहे हमारी को बख्शी गुर मेरिया शरणी तेरी आया चल बख्शी गुर मेरिया शरणी तेरी आया चल
Thank you.
ਸਾਖੀ ਗੁਰ ਕਰਨੀ ਤੇਰੀ ਆਇਆ ਕਰ ਸਾਖੀ ਗੁਰ ਮੇਰਿਆ ਸ਼ਰਨੀ ਤੇਰੀ ਆਇਆ ਚੱਲ ਆਸਰਾ ਦਾਤਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਇਹ ਉਹ ਦਰ ਹੈ ਜਿੱਥੇ ਅਸੀਂ ਲੋਹੇ ਤੋਂ ਲਾਲ ਬਣਨਾ, ਜਿੱਥੇ ਅਸੀਂ ਲੋਹੇ ਤੋਂ ਕੰਚਨ ਬਣਨਾ, ਜਿੱਥੇ ਅਸੀਂ ਲੋਹੇ ਤੋਂ ਪਾਰਸ ਬਣਨਾ। ਇਹ ਉਹ ਦਰ ਹੈ ਜਿੱਥੇ ਸਾਡੀ ਕੀਮਤ ਪੈ ਜਾਣੀ। ਜਿੱਦਾਂ ਕੋਈ ਬੇਕਾਰ ਟੁਕੜਾ ਲੋਹੇ ਦਾ ਧਰਤੀ ਤੇ ਡਿੱਗਿਆ ਪਿਆ, ਜਿਹੜਾ ਵੀ ਆਉਂਦਾ ਉਹਦੇ ਕੋਲ ਦੀ ਲੰਘ ਜਾਂਦਾ। ਕੋਈ ਠੇਡਾ ਮਾਰਦਾ ਲੰਘਦਾ ਪਿਆ ਬਈ, ਕਿਸੇ ਦੀ ਨਜ਼ਰ ਨਹੀਂ ਪਈ, ਪਰ ਲੰਘਦਿਆਂ ਲੰਘਦਿਆਂ ਕਿਸੇ ਲੁਹਾਰ ਦੀ, ਕਿਸੇ ਕਾਰੀਗਰ ਦੀ, ਕਿਸੇ ਮਿਸਤਰੀ ਦੀ ਨਜ਼ਰ ਪੈ ਗਿਆ। ਉਹਨੇ ਲੋਹੇ ਨੂੰ ਚੁੱਕਿਆ, ਉਹਨੂੰ ਆਪਣੇ ਹੁਨਰ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਦਿਮਾਗ ਦੇ ਨਾਲ ਉਸੇ ਬੇਕਾਰ ਡਿੱਗੇ ਹੋਏ ਟੁਕੜੇ ਤੋਂ ਇੱਕ ਬੜਾ ਸੁੰਦਰ ਨਟ ਤਿਆਰ ਕਰ ਦਿੱਤਾ। ਇੱਕ ਔਜ਼ਾਰ, ਇੱਕ ਪੁਰਜਾ ਵਗੈਰਾ, ਜਿੱਦਾਂ ਗੱਡੀਆਂ 'ਚ ਪੈਣ ਵਾਲਾ ਕੋਈ, ਉਹ ਐਸਾ ਨਟ ਬਣਾਇਆ, ਸਾਂਭ ਕੇ ਰੱਖ ਲਿਆ। ਕਿਤੇ ਉਹ ਬੇਕਾਰ ਡਿੱਗਿਆ ਪਿਆ ਸੀ, ਹੁਣ ਜਾਂਦਿਆਂ ਜਾਂਦਿਆਂ ਕੋਈ ਗੱਡੀ ਰੁਕ ਜਾਂਦੀ ਹੈ ਔਰ ਮਿਸਤਰੀ ਲੋਕ ਇਹ ਗੱਲ ਕਹਿੰਦੇ ਆ ਵੀ ਜੇ ਉਹ ਨਟ ਲਿਆਓਗੇ ਗੱਡੀ ਤਾਂ ਚੱਲਣੀ। ਹੁਣ ਜਿਹਨੂੰ ਲੋੜ ਹੈ, ਲੋੜਵੰਦ ਫਿਰ ਉਸੇ ਕੋਲੇ ਜਾਂਦਾ, ਲਓ ਜੀ ਆਹ ਨਟ ਚਾਹੀਦਾ ਤੁਹਾਡੇ ਕੋਲ ਹੈ, ਸਾਡੀ ਗੱਡੀ 'ਚ ਲੋੜ ਪੈ ਗਈ, ਲਿਆਓ। ਮਿਸਤਰੀ ਮੰਗਾ ਰਿਹਾ, ਮਕੈਨਿਕ ਮੰਗਾ ਲਿਆ। ਉਸ ਸਮੇਂ ਫਿਰ ਉਹ ਡਿੱਗਿਆ ਪਿਆ ਲੋਹੇ ਦਾ ਬੇਕਾਰ ਟੁਕੜਾ ਅੱਜ ਕੰਮ ਆ ਗਿਆ। ਕਾਰੀਗਰ ਹੁਣ ਜਿੰਨੇ ਮਰਜ਼ੀ ਪੈਸੇ ਮੰਗ ਲਵੇ ਦੇਣੇ ਹੀ ਪੈਣਗੇ, ਕਿਉਂਕਿ ਗੱਡੀ ਨਹੀਂ ਚੱਲਣੀ ਉਹਦੇ ਬਿਨਾਂ। ਕਈ ਇਹੋ ਜਿਹੇ ਸਾਡੀ ਉਹਦੇ ਵਿੱਚ ਗੱਡੀਆਂ ਦੇ ਵਿੱਚ ਕਈ ਇਹੋ ਜਿਹੇ ਪੁਰਜੇ ਹਨ ਜਿਨ੍ਹਾਂ ਦੇ ਕਰਕੇ ਗੱਡੀ ਰੁਕ ਜਾਂਦੀ ਹੈ, ਨਹੀਂ ਚੱਲ ਸਕਦੀ। ਹੁਣ ਉੱਥੇ ਉਹ ਜਿੰਨੇ ਪੈਸੇ ਮੰਗ ਲਵੇ ਉਹਨੇ ਪੈਸੇ ਦੇਣੇ ਪੈਣਗੇ। ਮੇਰੇ ਕਹਿਣ ਦਾ ਭਾਵ ਇਹ ਆ, ਉਹ ਜਿਹੜਾ ਬੇਕਾਰ ਡਿੱਗਿਆ ਪਿਆ ਸੀ ਅੱਜ ਉਹਦੀ ਵੀ ਕੀਮਤ ਪੈ ਗਈ। ਕਿਉਂ? ਕਿਉਂਕਿ ਉਹਨੂੰ ਕਿਸੇ ਕਾਰੀਗਰ ਦੀ ਸੰਗਤ ਮਿਲ ਗਈ। ਆਖੋ ਸਤਨਾਮ, ਨਹੀਂ ਤੇ ਉਹਦੀ ਕਿਆ ਕਦਰ ਸੀ, ਉਹਦੀ ਕਿਆ ਕੀਮਤ ਸੀ? ਪਰ ਉਹਨੂੰ ਕਿਸੇ ਕਾਰੀਗਰ ਦੀ ਸੰਗਤ ਮਿਲ ਗਈ ਤੇ ਉਹਨੇ ਆਪਣੇ ਹੁਨਰ ਦੇ ਨਾਲ ਉਹਦੇ ਤੋਂ ਇੱਕ ਨਟ ਬਣਾ ਦਿੱਤਾ, ਉਹਦੀ ਵੀ ਅੱਜ ਕੀਮਤ ਪੈ ਗਈ। ਖਿਮਾ ਕਰਨਾ, ਅਸੀਂ ਵੀ ਧਰਤੀ ਦੇ ਉੱਤੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ, ਬੇਕਾਰ ਹੀ ਡਿੱਗੇ ਪਏ ਹਨ। ਬਾਣੀ ਕਹਿੰਦੀ ਆ ਵੀ ਜਿਹਦੇ ਜਿਹਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਹੋਇਆ, ਬਾਬਾ ਫਰੀਦ ਜੀ ਕਹਿੰਦੇ ਆ, ਉਹ ਤੇ ਧਰਤੀ ਤੇ ਭਾਰ ਹਨ, ਉਹ ਤੇ ਧਰਤੀ ਦੇ ਬੇਕਾਰ ਜਿਵੇਂ ਲੋਹਾ ਡਿੱਗਿਆ ਪਿਆ ਜੀ ਡਿੱਗੇ ਹੋਏ ਨੇ, ਕਹਿੰਦੇ ਬੋਝ ਨੇ ਧਰਤੀ ਤੇ। ਪਰ ਜਦੋਂ ਸਾਡੇ ਤੇ ਬੇਕਾਰ ਡਿੱਗਿਆ ਪਿਆ ਦੇ ਉੱਤੇ ਕਿਸੇ ਗੁਰੂ ਮਹਾਂਪੁਰਖ ਦੀ ਨਜ਼ਰ ਪੈ ਗਈ, ਸਾਡੇ ਉੱਤੇ ਕਿਸੇ ਰੱਬ ਦੇ ਪਿਆਰੇ ਦੀ ਨਜ਼ਰ ਪੈ ਗਈ, ਜਦੋਂ ਸਾਡੇ ਤੇ ਨਜ਼ਰ ਪੈ ਗਈ, ਸਾਡੀ ਵੀ ਕੀਮਤ ਇਸ ਦੁਨੀਆ 'ਚ ਪੈ ਜਾਏਗੀ। ਪਈ ਨਹੀਂ ਨਜ਼ਰ? ਜਿਨ੍ਹਾਂ ਜਿਨ੍ਹਾਂ ਤੇ ਰੱਬ ਦੇ ਪਿਆਰਿਆਂ ਦੀ ਨਜ਼ਰ ਪੈ ਗਈ ਉਹੀ ਸਤਸੰਗ ਜੀ ਬੇਕੀਮਤੇ ਲਾਲ ਬਣ ਗਏ। ਭਗਤ ਨਾਮਦੇਵ ਜੀ ਵਰਗੇ ਕਿੱਥੇ ਤੱਕ ਸਤਿਕਾਰ ਮਿਲਿਆ, ਭਗਤ ਰਵਿਦਾਸ ਜੀ ਵਰਗੇ ਜੋੜੇ ਗੰਢਣ ਵਾਲੇ ਕਿੱਥੋਂ ਤੋਂ ਕਿੱਥੇ ਪਹੁੰਚ ਗਏ? ਇਹਦਾ ਕਾਰਨ ਕੀ ਸੀ? ਬਸ ਇੱਕ ਉਸ ਅਕਾਲ ਪੁਰਖ ਦੀ ਨਜ਼ਰ ਪੈ ਗਈ। ਅਸੀਂ ਵੀ ਡਿੱਗੇ ਪਏ ਹਾਂ ਬੇਕਾਰ, ਕਿਰਪਾ ਹੋ ਜਾ ਕਿਤੇ ਸਾਡੇ ਤੇ ਵੀ ਦਸ਼ਮੇਸ਼ ਪਿਤਾ ਦੀ ਨਜ਼ਰ ਪੈ ਜਾ। ਤੇ ਗੁਰੂ ਸਾਡਾ ਐਡਾ ਮਹਾਨ ਹੈ, ਜਰਾ ਆਪਣੇ ਵਿਰਸੇ ਵੱਲ ਵੇਖੀਏ ਤੇ ਸਹੀ ਝਾਤੀ ਮਾਰ ਕੇ। ਇਹ ਐਸਾ ਕਾਰੀਗਰ ਹੈ, ਇੱਕ ਭੱਠੇ ਤੋਂ ਲੰਘਦਾ ਤੇ ਭੱਠੇ ਨੂੰ ਭੱਠਾ ਸਾਹਿਬ ਬਣਾ ਗਿਆ, ਰੀਠੇ ਥੱਲੇ ਬਹਿ ਗਿਆ ਤੇ ਰੀਠੇ ਨੂੰ ਮਿੱਠਾ ਹੀ ਨਹੀਂ ਰੀਠਾ ਸਾਹਿਬ ਬਣਾ ਗਿਆ। ਇੱਕ ਪਲਕ ਸਾਡੇ ਗੁਰੂ ਨਾਲ ਲੱਗ ਕੇ ਦੋ ਗਿੱਠ ਦਾ ਕੱਪੜਾ ਪਲਕ ਸਾਹਿਬ ਬਣ ਰਿਹਾ। ਵੇਖਿਆ ਕਦੇ ਕਿਸੇ ਤਕੜੇ ਅਮੀਰ ਬੰਦੇ ਦੇ ਪਾਏ ਹੋਏ ਕੋਟ ਨੂੰ ਕਿਸੇ ਨੇ ਕੋਟ ਸਾਹਿਬ ਆਖਿਆ ਕਦੇ ਵੀ ਕੋਟ ਸਾਹਿਬ ਹੈ ਬਈ ਲਓ? ਕਦੇ ਕਿਸੇ ਨੇ ਕਿਹਾ ਲਓ ਤੁਹਾਡਾ ਬੈੱਡ ਸਾਹਿਬ ਦੇ ਦਰਸ਼ਨ ਕਰਕੇ ਆਈਏ?
ਮਹਾਰਾਜ ਜੀ ਦੀ ਮੰਜੀ ਕੀ 200 ਦੀ ਹੋਊ, 250 ਦੀ ਹੋਊ, 500 ਦੀ ਹੋਊ, ਪਰ ਮੰਜੀ ਸਾਹਿਬ ਆਖੋ ਸਤਨਾਮ। ਕਾਰਨ ਕੀ ਹੈ? ਉਹੀ ਮੰਜੀ ਮਹਾਰਾਜ ਦੇ ਨਾਲ ਜੁੜ ਗਈ ਤੇ ਮੰਜੀ ਸਾਹਿਬ ਬਣ ਗਈ। ਇੱਥੇ ਸਾਧ ਸੰਗਤ ਜੀ ਲੱਖ ਰੁਪਏ ਦਾ ਸੂਟ ਪਾ ਲਓ, ਕਿਸੇ ਨੇ ਕਹਿਣਾ ਵੀ ਕੋਟ ਇਹ ਸਾਹਿਬ ਹੈ, ਨਹੀਂ ਪਲਕ ਸਾਹਿਬ ਲਓ, ਇੱਕ ਦੋ ਗਿੱਠ ਦਾ ਕੱਪੜਾ ਜਿਹਦੀ ਕੀਮਤ 20 ਰੁਪਏ ਹੋਏਗੀ, 50 ਰੁਪਏ ਹੋਏਗੀ, ਅੱਧਾ ਮੀਟਰ ਕੱਪੜਾ 50 ਰੁਪਇਆਂ ਦਾ ਮਾਰਨ ਨਾਲ ਜੁੜ ਕੇ ਤੇ ਪਲਕ ਸਾਹਿਬ ਬਣ ਗਿਆ, ਕਿਧਰੇ ਰਮਾਲਾ ਸਾਹਿਬ ਬਣ ਗਿਆ, ਦਰਖਤ ਕੁਮਾਰਾਂ ਨਾਲ ਜੁੜਿਆ ਤੇ ਰੀਠਾ ਸਾਹਿਬ ਬਣ ਗਿਆ, ਬੇਰ ਸਾਹਿਬ ਬਣ ਗਿਆ, ਟਾਲੀ ਸਾਹਿਬ ਬਣ ਗਿਆ। ਦੁੱਖ ਦੀ ਗੱਲ ਇਹ ਆ, ਗੁਰੂ ਸਾਡਾ ਐਡਾ ਮਹਾਨ ਜਿਹੜਾ ਇੱਕ ਕੱਪੜੇ ਨਾਲ ਵੀ ਸਾਹਿਬ ਲਾ ਰਿਹਾ, ਇੱਕ ਰੀਠੇ ਨੂੰ ਵੀ ਮਿੱਠਾ ਕਰਕੇ ਤੇ ਉਹਨੂੰ ਵੀ ਸਾਹਿਬ ਬਣਾ ਰਿਹਾ, ਅਸੀਂ ਮਨਮੁਖੀ ਰਹੇ ਆ ਜੇ। ਗੁਰੂ ਐਡਾ ਮਹਾਨ ਹੈ ਜਿਹਦੇ ਨਾਲ ਕੱਪੜਾ ਜੁੜ ਕੇ ਵੀ ਸਤਿਕਾਰ ਕਰਨ ਯੋਗ ਬਣ ਗਿਆ, ਜਿਹੜਾ ਕੱਪੜਾ ਜੁੜ ਗਿਆ ਉਹਦਾ ਸਤਿਕਾਰ ਹੋ ਰਿਹਾ, ਪਰ ਜੇ ਅਸੀਂ ਜੁੜਾਂਗੇ ਕੀ ਸਾਡਾ ਸਤਿਕਾਰ ਨਹੀਂ ਹੋਊ? ਪਰ ਜੁੜਨਾ ਬੜਾ ਔਖਾ। ਲਓ ਅੱਜ ਤੇ ਇੰਦਰ ਦੇਵਤਾ ਵੀ ਦਿਆਲ ਹੋਇਆ ਪਿਆ, ਬਾਰਿਸ਼ ਆ ਰਹੀ ਹੈ, ਹੁਣ ਕਈ ਕਹਿੰਦੇ ਮਾੜੀ ਆ, ਕਈ ਹੁਣ ਜ਼ਿਮੀਂਦਾਰਾਂ ਨੂੰ ਪਤਾ ਵੀ ਤੇਲ ਕਿੰਨਾ ਬਚ ਰਿਹਾ, ਉੱਧਰ ਪਾਣੀ ਦੀ ਵੀ ਜ਼ਰੂਰਤ ਹੈ ਕਣਕਾਂ ਨੂੰ। ਪਰ ਹੁਣ ਇੱਕ ਮੇਰੀ ਬੇਨਤੀ ਆ, ਹੈ ਬਾਰਿਸ਼ ਹੀ ਆ, ਤੇਜ਼ਾਬ ਨਹੀਂ ਹੈ, ਤੇ ਬੇਨਤੀ ਆ ਵੀ ਇਕਾਗਰਤਾ ਬਣਾ ਕੇ ਬੈਠੇ ਰਹਿਣਾ, ਵੇਖੀ ਜਾਊ ਜੋ ਹੋਊ। ਸਾਧ ਸੰਗਤ ਜੀ ਕਈ ਕਹਿੰਦੇ ਬਿਮਾਰ ਹੀ ਨਾ ਹੋ ਜਾਈਏ, ਠੰਡ ਹੀ ਨਾ ਲੱਗ ਜੇ, ਪਰ ਇੱਥੇ ਬਿਮਾਰ ਹੋਣਾ ਨਹੀਂ, ਬਿਮਾਰੀਆਂ ਲੱਗਦੀਆਂ ਨਹੀਂ, ਬਿਮਾਰੀਆਂ ਹਟਦੀਆਂ। ਪਿਆਰਿਓ ਇਕਾਗਰਤਾ ਬਣਾ ਕੇ ਬੈਠੇ ਰਹਿਣਾ, ਲਓ ਕੱਚੇ ਪੱਕਿਆਂ ਦਾ ਪਤਾ ਹੋਣ ਲੱਗਣਾ। ਜੇ ਜ਼ਿਆਦਾ ਹੀ ਬਾਰਿਸ਼ ਹੋ ਗਈ ਧਿਆਨ ਦਿਓ, ਜੇ ਬਾਰਿਸ਼ ਜ਼ਿਆਦਾ ਵੱਧ ਗਈ ਤੇ ਮੈਂ ਸਮਾਪਤੀ ਕਰਾਂਗਾ, ਉਹ ਵੀ ਤਾਂ ਵੀ ਮਹਾਰਾਜ ਦੀ ਬੇਅਦਬੀ ਨਾ ਹੋਵੇ, ਇਹ ਨਾ ਹੋਵੇ ਕਿ ਸਾਥੋਂ ਫਿਰ ਮਹਾਰਾਜ ਦੇ ਸਰੂਪ ਹੀ ਨਾ ਸਾਂਭੇ ਜਾਣ। ਪਰ ਜਿੰਨਾ ਚਿਰ ਇਕਾਗਰਤਾ ਬਣਾ ਕੇ, ਕੋਈ ਗੱਲ ਨਹੀਂ, ਇਹੀ ਅਰਦਾਸ ਸੱਚੇ ਪਾਤਸ਼ਾਹ ਮੀਂਹ ਪਾ ਦਿਓ ਆਪਣੀਆਂ ਮਿਹਰਾਂ ਦਾ, ਇਹ ਬਾਰਿਸ਼ ਪਾਈਏ, ਪੈਂਦੀ ਆ ਜਿੱਦਾਂ, ਤੇ ਜਿੱਥੇ ਜਿੱਥੇ ਬਾਰਿਸ਼ ਪੈ ਜਾਂਦੀ ਹਰਿਆਵਲ ਹੋ ਜਾਂਦੀ, ਤੇ ਜਦੋਂ ਉਹਦੀ ਰਹਿਮਤ ਦਾ ਮੇਘ ਕਦੇ ਵਰਸਦਾ ਹੈ, ਜਿੱਥੇ ਜਿੱਥੇ ਪੈ ਜਾਵੇ ਉਹ ਮਨ ਵੀ ਹਰੇ ਭਰੇ ਕਰ ਦਿੰਦਾ। ਸਾਡੇ ਸੁੱਕੇ ਹੋਏ ਮਨ ਜਨਮਾਂ ਜਨਮਾਂਤਰਾਂ ਦਾ ਸੋਕਾ ਲੱਗਿਆ ਪਿਆ, ਉਹ ਵੀ ਹਰੇ ਭਰੇ ਹੋ ਜਾਣਗੇ। ਤੇ ਬੇਨਤੀ ਆ ਵੀ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਬੈਠੇ ਰਹਿਣਾ, ਕਿਤੇ ਸਾਡੇ ਤੇ ਵੀ ਸਤਿਗੁਰਾਂ ਦੀ ਮਿਹਰ ਦੀ ਨਜ਼ਰ ਪੈ ਜਾਏ, ਸਾਡੇ ਤੇ ਵੀ ਕਿਰਪਾ ਹੋ ਜਾਵੇ, ਮਿਹਰ ਹੋ ਜਾਵੇ। ਅਰਦਾਸ ਇਹੀ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਤੇਰੇ ਤੋਂ ਬਿਨਾਂ ਕੋਈ ਹੈ ਹੀ ਨਹੀਂ ਜਿਹੜਾ ਕਾਰੀਗਰ ਸਾਨੂੰ ਵੀ ਕਿਤੇ ਸਾਡੀ ਵੀ ਕੀਮਤ ਇਸ ਦੁਨੀਆਂ ਦੇ ਵਿੱਚ ਪੈ ਜਾਣੀ। ਤੇ ਉਹ ਵੀ ਬੰਦੇ ਆ ਜਿਨ੍ਹਾਂ ਦੇ ਘਰ ਵਾਲੇ ਵੀ ਚੰਗਾ ਨਹੀਂ ਸਮਝਦੇ, ਕਈ ਕਹਿੰਦੇ ਆ ਵੀ ਮੇਰਾ ਤੇ ਜੀ ਕਰਦਾ ਕੁਝ ਖਾ ਕੇ ਮਰ ਜਾ, ਕਹਿੰਦੇ ਮੇਰੇ ਬੱਚੇ ਨਹੀਂ ਮੈਨੂੰ ਪੁੱਛਦੇ। ਲੈ ਜਿਹਨੂੰ ਬੱਚੇ ਨਹੀਂ ਪੁੱਛਦੇ ਹੋਰ ਕੌਣ ਪੁੱਛੂ? ਜਿੰਨਾ ਵਾਸਤੇ ਇੰਨਾ ਕੁਝ ਮਰਦਾ ਖਪਦਾ ਹੈ ਉਹੀ ਨਹੀਂ ਪੁੱਛਦੇ, ਹੋਰ ਕਿੰਨੇ ਪੁੱਛਣਾ? ਪਿਆਰਿਓ ਇਹ ਵੀ ਮਰ ਦੇ ਚਰਨਾਂ 'ਚ ਬੇਨਤੀ ਵੀ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ, ਕਿਤੇ ਸਾਡੀ ਵੀ ਕੋਈ ਕਦਰ ਪੈ ਜਾਏ, ਸਾਨੂੰ ਵੀ ਚਰਨਾਂ ਨਾਲ ਜੋੜੋ। ਤੇ ਚਰਨਾਂ ਦੇ ਨਾਲ ਜੁੜਨ ਤੋਂ ਬਿਨਾਂ ਕਦਰ ਨਹੀਂ ਪੈਣੀ। ਰਵਿਦਾਸ ਜੀ ਵੇਲੇ ਕਿਹੜਾ ਬਾਦਸ਼ਾਹ ਹੋਇਆ ਪਤਾ? ਕਬੀਰ ਜੀ ਵੇਲੇ ਕਿਹੜਾ ਬਾਦਸ਼ਾਹ ਹੋਇਆ? ਨਾਮਦੇਵ ਜੀ ਵੇਲੇ ਕਿਹੜਾ ਬਾਦਸ਼ਾਹ ਹੋਇਆ? ਅਰਬਾਂ ਰੁਪਏ ਦੇ ਮਾਲਕ ਤੇ ਉਹਨਾਂ ਦਾ ਨਾਮ ਭੁੱਲ ਗਿਆ, ਪਰ ਕਬੀਰ ਜੀ ਦਾ ਨਾਮ ਸਭ ਨੂੰ ਹੀ ਪਤਾ, ਰਵਿਦਾਸ ਜੀ ਨੂੰ ਕੌਣ ਭੁੱਲਿਆ? ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਦੇ ਨਾਮ ਚਮਕਦੇ ਆ। ਆਓ ਅਸੀਂ ਵੀ ਜੁੜਾਂਗੇ ਤੇ ਕਿਰਪਾ ਸਾਡੇ ਤੇ ਵੀ ਹੋ ਜਾਏਗੀ। ਇਹੀ ਬੇਨਤੀ ਸੱਚੇ ਪਾਤਸ਼ਾਹ ਮਿਹਰ ਕਰ ਦਿਓ, ਕਿਰਪਾ ਕਰ ਦਿਓ, ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਮਿਹਰ ਕਰ ਦਿਓ। ਕਿਤੇ ਮੇਰੀ ਵੀ ਨਭਾ ਦਈ ਬਾਜਾ ਵਾਲਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਵੀ, ਕਿਤੇ ਮੇਰੀ ਵੀ ਨਭਾ ਦਈ ਬਾਜਾ ਵਾਲਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਵੀ, ਸੱਚਿਆ ਪਾਤਸ਼ਾਹ ਨਭਾ ਦਈ ਰੱਬਾ ਮੇਰਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ ਬੀਬੀ, ਕਿਤੇ ਮੇਰੀ ਵੀ ਨਭਾ ਦਈ ਬਾਜਾ ਵਾਲਿਆ, ਜਿਨ
ਨਾਲੇ ਲਾਈ ਉਹਨਾਂ ਦੀ ਬੋਲੋ ਸਾਰੇ
ਸਤਿਗੁਰਾਂ ਨਾਲ ਨਿਭਾਉਣੀ ਹੈ ਬੜੀ ਔਖੀ ਧੰਨ ਦਸ਼ਮੇਸ਼ ਪਿਤਾ ਕਹਿੰਦੇ ਨੇ ਮੇਰੇ ਨਾਲ ਨਿਭਾਉਣੀ ਔਖੀ ਹੈ ਨਾਲ ਨਿਭਾਉਣੀ ਔਖੀ ਹੈ ਧਰਨਾ ਨਾਲ ਨਿਭਾਉਣੀ ਔਖੀ ਹੈ ਨਾਲ ਨਿਭਾਉਣੀ ਔਖੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਭਾਈ ਜੋਗਾ ਆਇਆ ਸੀ ਨਾ ਮਹਾਰਾਜ ਕਹਿੰਦੇ ਉਹ ਮੁੰਡਿਆ ਬੜਾ ਔਖਾ ਇੱਥੇ ਰਹਿਣਾ ਕਹਿੰਦਾ ਮਹਾਰਾਜ ਜੀ ਬਸ ਕਰ ਦਿਓ ਕਿਰਪਾ ਜਿੱਦਾਂ ਮਰਜ਼ੀ ਤੁਹਾਡਾ ਹੀ ਆ ਬਸ ਪਿਸ਼ਾਵਰ ਤੋਂ ਜਦੋਂ ਸੰਗਤਾਂ ਦਾ ਜਥਾ ਆਇਆ ਤੇ ਜੋਗਾ ਵੀ ਆਇਆ ਨਾਲ ਛੋਟਾ ਜਿਹਾ ਬੱਚਾ ਸਾਰੇ ਵਾਰੋ ਵਾਰੀ ਮੱਥਾ ਟੇਕ ਕੇ ਤੇ ਬਹਿ ਗਏ ਤੇ ਜਦੋਂ ਉਹਦੀ ਆਈ ਵਾਰੀ ਤੇ ਮਹਾਰਾਜ ਨੇ ਉਹਨੂੰ ਗੋਦ ਵਿੱਚ ਬਾ ਲਿਆ ਬੜਾ ਪਿਆਰ ਕੀਤਾ ਕਿਉਂ ਕੀਤਾ ਬੱਚੇ ਤੇ ਹੋਰ ਵੀ ਬਹੁਤ ਸੀ ਭਾਈ ਜੋਗੇ ਨਾਲ ਇੰਨਾ ਪਿਆਰ ਕਰਨ ਦਾ ਕਾਰਨ ਹੀ ਇਹ ਸੀ ਕਿਉਂਕਿ ਉਹਨੇ ਨਿੱਕੇ ਜੇ ਨੇ ਬਾਣਾ ਪਾਇਆ ਹੋਇਆ ਸੀ ਆਖੋ ਸਤਨਾਮ
ਵਾਹਿਗੁਰੂ
ਬਾਣਾ ਪਾਇਆ ਹੋਇਆ ਸੀ ਮਹਾਰਾਜ ਨੂੰ ਜਿਹੜਾ ਗੁਰੂ ਦਾ ਬਾਣਾ ਨਾ ਇਹ ਬੜਾ ਸੋਹਣਾ ਲੱਗਦਾ ਇਹ ਜਿਹੜਾ ਬਾਣਾ ਨਾ ਇਹ ਮਹਾਰਾਜ ਨੂੰ ਸੋਹਣਾ ਲੱਗਦਾ ਤੇ ਬਾਣਾ ਕੀ ਹੈ ਚੋਲਾ ਨਹੀਂ ਜਿਹਨੇ ਪੰਜ ਕਕਾਰ ਪਾਏ ਨੇ ਸਮਝ ਲਓ ਉਹਨੇ ਗੁਰੂ ਦਾ ਬਾਣਾ ਪਾਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਪਿਆਰੇ ਉਹ ਕੱਲਾ ਬਾਣਾ ਪਾਉਣ ਨਾਲ ਹੀ ਗੱਲ ਨਹੀਂ ਬਣਨੀ ਬਾਣੇ ਦੀ ਲਾਜ ਵੀ ਰੱਖਣੀ ਫਿਰ ਬਾਣੇ ਦੀ ਲਾਜ ਵੀ ਰੱਖਣੀ ਔਖਾ ਬਹੁਤ ਰਸਤਾ ਇਸ ਰਾਹ ਤੇ ਤੁਰਨਾ ਬੜਾ ਕਠਿਨ ਹੈ ਫਕੀਰਾ ਫਕੀਰੀ ਦੂਰ ਹੈ ਜਿਤਨੀ ਉੱਚੀ ਖੰਜੂਰ ਹੈ ਚੜ ਗਿਆ ਤੋ ਖਾਏਗਾ ਅਮਰਫਲ ਡਿੱਗ ਗਿਆ ਤੋ ਚੱਕਣਾ ਚੂਰ ਹੈ ਜੇ ਤੇ ਚੜ ਜਾਏ ਖੰਜੂਰ ਤੇ ਕੋਈ ਉਹ ਖਾ ਲੈਂਦਾ ਫਲ ਅਗਰ ਡਿੱਗ ਜਾਏ ਤੇ ਫਿਰ ਰੀੜ੍ਹ ਦੀ ਹੱਡੀ ਟੁੱਟਦੀ ਫਿਰ ਹਾਲ ਬੁਰਾ ਹੀ ਹੁੰਦਾ ਕੋਈ ਫਕੀਰੀ ਦੇ ਮਾਰਗ ਉੱਪਰ ਚੱਲਦਾ ਜਾਏ ਅਗਰ ਸਿਖਰ ਤੇ ਪਹੁੰਚ ਜਾਏਗਾ ਤੇ ਅਮਰ ਫਲ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਏਗਾ ਹੋਰਾਂ ਨੂੰ ਵੀ ਅਮਰ ਕਰ ਦੂ ਕਿਸੇ ਨੂੰ ਤੇ ਅਗਰ ਡਿੱਗ ਪਿਆ ਫਿਰ ਬੁਰਾ ਹੀ ਹਾਲ ਹੁੰਦਾ ਇਸ ਕਰਕੇ ਇਸ ਰਾਹ ਉੱਤੇ ਚੱਲਣਾ ਹੈ ਤੇ ਬੜਾ ਸੋਚ ਸਮਝ ਕੇ ਬੜੇ ਪਿਆਰ ਨਾਲ ਬੜੇ ਭਾਵਨਾ ਨਾਲ ਕਹਿ ਲਓ ਜਾਂ ਬੜੇ ਸਹਿਜ ਨਾਲ ਪੈਰ ਰੱਖਣਾ ਚਾਹੀਦਾ ਥੋੜ੍ਹੀ ਜਿਹੀ ਵਡਿਆਈ ਪਾ ਕੇ ਮਨ ਵਿੱਚ ਮਾਨ ਕਰ ਲਿਆ ਫਿਰ ਸਤਸੰਗ ਜੀ ਆਇਆ ਬੁੱਲਾ ਪਾਉਣ ਦਾ ਚੜ੍ਹਿਆ ਕੱਖ ਆਕਾਸ਼ ਢਹਿੰਦਾ ਢਹਿੰਦਾ ਟੈਪਿਆ ਕੱਖ ਕੱਖਾਂ ਦੇ ਪਾਸ ਉਹ ਬੱਚਾ ਨਿੱਕਾ ਜਿਹਾ ਧੰਨ ਦਸ਼ਮੇਸ਼ ਪਿਤਾ ਵੇਖਦੇ ਆ ਬੜੇ ਖੁਸ਼ ਹੁੰਦੇ ਆ ਮੁਸਕਰਾਉਂਦੇ ਆ ਹਾਂ ਬਈ ਬਾਣਾ ਬੜਾ ਸੋਹਣਾ ਪਾਇਆ ਤੂੰ ਕੀ ਨਾਂ ਕੀ ਤੇਰਾ ਮਹਾਰਾਜ ਜੀ ਜੋਗਾ ਸਤਿਗੁਰ ਕਹਿੰਦੇ ਕਿਹਦੇ ਜੋਗਾ ਗੁਰੂ ਜੋਗਾ ਕਿ ਘਰਦਿਆਂ ਜੋਗਾ ਕਹਿੰਦਾ ਮਹਾਰਾਜ ਜੀ ਗੁਰੂ ਜੋਗਾ ਨਿੱਕਾ ਜਿਹਾ ਬੱਚਾ ਕਹਿੰਦਾ ਮੈਂ ਗੁਰੂ ਜੋਗਾ ਮੈਂ ਇੱਥੇ 80 ਸਾਲ ਦਾ ਹੋ ਕੇ ਵੀ ਕਹਿੰਦਾ ਘਰਦਿਆਂ ਹੀ ਜੋਗਾ ਬਸ ਗੁਰੂ ਜੋਗਾ ਕੌਣ ਬਣਦਾ 80 ਸਾਲ ਦਾ ਵੀ ਸਣ ਵੱਟੀ ਜਾਊ, ਗੁਰਦੁਆਰੇ ਜਾਣ ਦਾ ਟਾਈਮ ਨਹੀਂ ਨਾ, ਲੱਤਾਂ ਦੁਖਦੀਆਂ ਮੇਰੀਆਂ, ਗੁਰਦੁਆਰੇ ਕਿੱਥੇ ਸਮਾਂ ਮੇਰੇ ਕੋਲ, ਹੋਰ ਨਹੀਂ ਕੰਮ, ਮੈਂ ਮਹਿਸਾਂ ਚ ਹਾਰ ਲਿਆਉਂਦਾ ਵੀ ਜਦੋਂ ਸਮਾਂ ਕਰਨ ਦਾ ਕੰਮ ਸੀ, ਜਦੋਂ ਕਰਨ ਦਾ ਟਾਈਮ ਸੀ, ਕੰਮ ਕੀਤਾ, ਸਭ ਕੁਝ ਹੋਇਆ, ਪਰ ਹੁਣ ਸਮਾਂ ਕੱਢੋ ਪਿਆਰੇ, ਹੋ ਕੰਮ ਨਹੀਂ ਮੁੱਕਣੇ, ਕੰਮ ਮੁਕਾਉਂਦਿਆਂ ਮੁਕਾਉਂਦਿਆਂ ਅਸੀਂ ਖੁਦ ਮੁੱਕ ਜਾਣਾ, ਵਿਹਲਾ ਤੇ ਹੋਇਆ ਹੀ ਨਹੀਂ ਕੋਈ, ਪਰ ਯਤਨ ਕਰੋ ਸਮੇਂ ਚੋਂ ਸਮਾਂ ਕੱਢੋ, ਜਿੰਨਾ ਸਮਾਂ ਹੋ ਜਾਏ, ਜਿੰਨਾ ਸਮਾਂ ਉਹਦੇ ਪਿਆਰ 'ਚ ਲੱਗ ਜਾਏ, ਓਨਾ ਹੀ ਸਫਲ ਆ। ਹੁਣ ਮੱਝਾਂ ਗਾਵਾਂ ਵੀ ਘਰਾਂ 'ਚ ਰੱਖੀਆਂ ਨੇ, ਪਸ਼ੂ ਪੰਛੀ ਵੀ ਆ, ਪਰ ਉਹ ਵੀ ਬੱਚਿਆਂ ਨਾਲ ਮੋਹ ਕਰਦੇ ਆ, ਉਹ ਵੀ ਕਿਸੇ ਦਾਇਰੇ ਤੱਕ ਸੀਮਤ ਹਨ। ਮੱਝਾਂ ਰੱਖੀਆਂ ਨੇ ਉਹ ਓਨਾ ਕੁ ਚਿਰ ਬੱਚੇ ਦਾ ਜ਼ਿਆਦਾ ਮੋਹ ਕਰਦੀਆਂ, ਹੇਜ ਕਰਦੀਆਂ, ਜਿੰਨਾ ਕੁ ਚਿਰ ਉਹ ਆਪਣੇ ਪੱਠੇ ਕੱਖ ਖਾਣ ਜੋਗਾ ਨਹੀਂ ਹੁੰਦਾ। ਜਦੋਂ ਮੱਝਾਂ ਦਾ ਰੱਖਿਆ ਹੋਇਆ, ਮੱਝਾਂ ਦਾ ਕੱਟਰੂ ਕਹਿ ਲਓ, ਗਾਂ ਦਾ ਕੱਟਰੂ ਜਿਹੜਾ ਹੁੰਦਾ, ਬੱਚਾ ਹੁੰਦਾ ਜਿਹੜਾ, ਜਦੋਂ ਉਹ ਮਾੜੀ ਜਿਹੀ ਖੁਰਾਕ ਖਾਣ ਲੱਗ ਪਿਆ, ਫਿਰ ਉਹਨੂੰ ਜਿੱਥੇ ਮਰਜ਼ੀ ਬੰਨ ਦਿਓ, ਮਾਂ ਬਹੁਤਾ ਨਹੀਂ ਕਰਦੀ, ਉਹਨਾਂ ਕੁ ਚਿਰ ਬਹੁਤਾ ਪਸ਼ੂ ਕਰਦਾ ਜਿੰਨਾ ਕੁ ਚਿਰ ਉਹ ਪੱਠੇ ਖਾਣ ਜੋਗਾ ਨਹੀਂ ਹੁੰਦਾ, ਕੱਖ ਖਾਣ ਜੋਗਾ ਨਹੀਂ ਹੁੰਦਾ, ਬਸ ਉਹਨਾਂ ਚਿਰ। ਪਹਿਲਾਂ ਪਹਿਲਾਂ ਤਾਂ ਵੇਖੋ ਵੀ ਜਦੋਂ ਮੰਡੀ ਲੈ ਕੇ ਜਾਣਾ ਹੈ ਤੇ ਟੋਕਰੇ ਦੇ ਵਿੱਚ ਪਾ ਲਓ ਬੱਚਾ ਛੋਟਾ ਜਿਹਾ, ਮੈਸ ਮਗਰ ਮਗਰੀ ਦੌੜੀ ਜਾਂਦੀ ਹੈ, ਤੇ 2 ਮਹੀਨਿਆਂ ਦੇ ਨੂੰ ਪਾ ਕੇ ਦਿਖਾਓ, ਫਿਰ ਨਹੀਂ ਜਾਂਦੀ, ਉਹਨੂੰ ਪਤਾ ਵੀ ਹੁਣ ਸਰਜੂ ਇਹਦਾ, ਫਿਰ ਨਹੀਂ ਜਾਂਦੀ, ਨਿੱਕਾ ਜਿਹਾ ਹੋਊ ਫਿਰ ਤੇ ਮੱਝ ਜਾਊ ਮਗਰ ਮਗਰ ਦੌੜੀ ਕੱਲੀ ਹੋਈ, ਪਰ ਤੁਸੀਂ 2-3 ਮਹੀਨਿਆਂ ਦੇ ਬੱਚੇ ਨੂੰ ਲਿਜਾ ਕੇ ਵੇਖਿਓ, ਫਿਰ ਨਹੀਂ ਜਾਂਦੀ, ਕਦੋਂ ਉਹਨੂੰ ਪਤਾ ਵੀ ਸਾਰ ਲੂ ਇਹ ਆਪੇ, ਇੱਥੇ 80 ਸਾਲਾਂ ਦਾ ਹੋ ਗਿਆ ਫਿਰ ਵੀ ਬੱਚੇ ਬੱਚੇ ਮੇਰੇ ਬੱਚੇ, ਨਾਲੇ ਸਭ ਕੁਝ, ਨਾਲੇ ਪੁੱਛਣ ਵੀ ਨਾ ਭਾਵੇਂ, ਫਿਰ ਵੀ ਧਿਆਨ ਦਿਓ, ਮੋਹ ਕਰਨਾ ਵੀ ਚਾਹੀਦਾ, ਪਰ ਇਹ ਗੱਲ ਯਾਦ ਰੱਖੋ ਵੀ ਇੱਕ ਦਿਨ ਇਹਨਾਂ ਨੂੰ ਛੱਡ ਕੇ ਮੈਂ ਚਲੇ ਜਾਣਾ, ਇਹਨਾਂ ਨੂੰ ਛੱਡ ਕੇ ਜਾਣਾ। ਇਹ ਨਹੀਂ ਮੈਂ ਕਹਿ ਰਿਹਾ ਕਿ ਬੱਚਿਆਂ ਦਾ ਮੋਹ ਨਹੀਂ ਕਰਨਾ ਚਾਹੀਦਾ, ਕਰਨਾ ਹੈ, ਬੱਚਿਆਂ ਦੀ ਪਰਵਰਿਸ਼ ਤੋਂ ਵੀ ਜਿਹੜਾ ਬੰਦਾ ਕੰਨੀ ਕਤਰਾਉਂਦਾ, ਮਹਾਰਾਜ ਕਹਿੰਦੇ ਉਹ ਵੀ ਠੀਕ ਨਹੀਂ ਗੱਲ। ਜੇ ਹੁਣ ਕੋਈ ਕਹੇ ਵੀ ਬਾਬੇ ਆਏ ਆ, ਚਲੋ ਜੀ ਬਾਬਿਆਂ ਦੇ ਨਾਲ ਹੀ ਚੱਲੋ, ਛੱਡ ਦਿਓ ਬੱਚਿਆਂ ਤੋਂ ਕਿਆ ਲੈਣਾ, ਫਿਰ ਉਹ ਵੀ ਚੋਰ ਹੋ ਗਿਆ, ਉਹ ਕਾਹਦੀ ਗੱਲ ਹੋਈ। ਮਹਾਰਾਜ ਕਹਿੰਦੇ ਇੱਦਾਂ ਨਹੀਂ, ਜੇ ਬੱਚੇ ਆ ਤੇ ਫਿਰ ਪਰਿਵਾਰ ਦੀ ਸੰਭਾਲ ਕਰਨੀ ਵੀ ਬੜੀ ਜ਼ਰੂਰੀ। ਜੇ ਕੋਈ ਕਹੇ ਬੱਚੇ ਮਰਦੇ ਆ ਭੁੱਖੇ, ਤੇ ਉਹ ਕਹੇ ਮੈਂ ਤਾਂ ਬਾਬਿਆਂ ਨਾਲ ਬੋਰੀਆਂ ਵਡਾਉਂ, ਫਿਰ ਨਾ ਚਿਮਟੇ ਵਜਾਏ ਲੇਖੇ ਜਾਂ ਨਾ ਬੋਰੀਆਂ ਵਡਾਈਆਂ, ਫਿਰ ਕਿਸੇ ਲੇਖੇ 'ਚ ਨਹੀਂ ਪੈਂਦਾ ਕੰਮ। ਅਗਰ ਪਰਿਵਾਰ ਹੈ ਤੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣੀ ਵੀ ਸਾਡਾ ਫਰਜ਼ ਹੈ। ਜੇ ਪਰਿਵਾਰਕ ਪਰਿਵਾਰ ਵਿੱਚ ਪੈ ਗਏ, ਬੱਚਿਆਂ 'ਚ ਪੈ ਗਏ, ਉਹ ਜ਼ਿੰਮੇਵਾਰੀ ਨਿਭਾਉਣ ਦਾ ਵੀ ਫਰਜ਼ ਹੈ। ਅਗਰ ਤਿਆਗ ਕਰ ਦਿੱਤਾ, ਫਿਰ ਤਿਆਗੀ ਵੀ ਪੱਕਾ ਹੋਵੇ, ਮੁੜ ਕੇ ਵੇਖੇ ਹੀ ਨਾ ਘਰ ਵੱਲ। ਤਿਆਗੀ ਭਗਤ ਪੂਰਨ ਸਿੰਘ ਵਰਗਾ, ਜਿਹਨੇ ਸਾਰੀ ਜ਼ਿੰਦਗੀ ਪਰਉਪਕਾਰ ਤੇ ਲਾਤੀ, ਹਿੰਦੂਆਂ ਦੇ ਘਰ ਦਾ ਜਨਮ ਸੀ ਭਗਤ ਪੂਰਨ ਸਿੰਘ ਦਾ, ਹਿੰਦੂਆਂ ਦੇ ਘਰ ਦਾ ਜਨਮ ਸੀ, ਰੇਰੂ ਸਾਹਿਬ ਵਾਲੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ, ਮਹਾਂਪੁਰਸ਼ ਰੇਰੂ ਸਾਹਿਬ ਵਾਲੇ, ਉਹਨਾਂ ਮਹਾਂਪੁਰਖਾਂ ਦੇ ਇੱਕ ਵਾਰੀ ਦਰਸ਼ਨ ਕੀਤੇ, ਦਰਸ਼ਨ ਕਰਕੇ ਜੀਵਨ ਤੋਂ ਇੰਨਾ ਪ੍ਰਭਾਵਿਤ ਹੋਇਆ ਨਾ ਭਗਤ ਪੂਰਨ ਸਿੰਘ ਨੇ, ਉਸੇ ਸਮੇਂ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਹੈ ਤੇ ਮੈਂ ਹਿੰਦੂ ਘਰਾਣੇ 'ਚ ਮੇਰਾ ਜਨਮ ਹੋਇਆ, ਪਰ ਸਿੱਖ ਹਿਸਟਰੀ ਵੱਲ ਜਦੋਂ ਮੈਂ ਵੇਖਦਾ ਤੇ ਮੈਂ ਕਹਿੰਦਾ ਕਮਾਲ ਹੈ, ਇਹਨਾਂ ਨੇ ਹਿੰਦੂ ਧਰਮ ਬਚਾਉਣ ਵਾਸਤੇ ਧੰਨ ਦਸ਼ਮੇਸ਼ ਪਿਤਾ ਨੇ ਆਪਣੇ ਪਿਤਾ ਨੂੰ ਕੁਰਬਾਨ ਕਰਤਾ, ਲੋ ਕਿਰਪਾ ਕਰੋ ਮੈਨੂੰ ਵੀ ਪੂਰਨ, ਮੈਨੂੰ ਵੀ ਪੂਰਨ ਦਾਸ ਤੋਂ ਕਹਿ ਲਓ ਮੈਨੂੰ ਪੂਰਨ ਸਿੰਘ ਬਣਾਓ, ਆਖੋ ਸਤਨਾਮ। ਤੇ ਧਿਆਨ ਦਿਓ, ਕੌਣ ਨਹੀਂ ਜਾਣਦਾ ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਹੁਣ ਉਹੀ ਬੰਨੀ ਹੋਇਆ, ਭਾਵੇਂ ਕਿ ਘਾਟਾਂ ਹਰ ਸੰਸਥਾਵਾਂ ਦੇ ਵਿੱਚ ਆ ਜਾਂਦੀਆਂ, ਮੋਢੀਆਂ ਦੀ ਗੱਲ ਕੁਝ ਹੋਰ ਹੁੰਦੀ ਹੈ, ਗਾਂ ਦੀ ਗਾਂ ਗੱਲ ਬਦਲ ਜਾਂਦੀ, ਉਹ ਫਰਕ ਪੈ ਜਾਂਦਾ ਹੈ, ਐਸਾ ਹੁੰਦਾ ਆਇਆ, ਹਰ ਸੰਸਥਾ ਦੇ ਵਿੱਚ ਕੁਝ ਨਾ ਕੁਝ ਗਾਂ ਤਰੁੱਟੀਆਂ ਆ ਜਾਂਦੀਆਂ ਨੇ, ਕੁਝ ਨਾ ਕੁਝ ਘਾਟਾਂ ਆ ਜਾਂਦੀਆਂ, ਪਰ ਜਿਹੜੇ ਇਹਨਾਂ ਦੇ ਮੁੱਢ ਹਨ ਉਹ ਦੇਖੋ ਕਿੱਥੇ ਤੱਕ ਜੜ੍ਹਾਂ ਜਿਹੜੀਆਂ, ਭਗਤ ਪੂਰਨ ਸਿੰਘ ਦੀ ਕਿੰਨੀ ਕੁ ਕਮਾਈ ਸੀ, ਕਿੱਥੋਂ ਤੱਕ ਉਹਨਾਂ ਦਾ ਜੀਵਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਉਪਕਾਰ ਵਾਸਤੇ ਲਾਤੀ, ਜਿੱਥੇ ਕੋਈ ਕੋਹੜੀ ਮਿਲ ਗਿਆ ਚੁੱਕ ਲਿਆਂਦਾ, ਜਿੱਥੇ ਕੋਈ ਰੋਗੀ ਮਿਲ ਗਿਆ ਚੁੱਕ ਲਿਆਂਦਾ, ਫਿਰ ਸਾਰੀ ਜ਼ਿੰਦਗੀ ਉਹਨਾਂ ਨੇ ਸੰਗਤ ਸੇਵਾ ਕੀਤੀ, ਮਨੁੱਖਤਾ ਦੀ, ਮਨੁੱਖਤਾ ਦੀ, ਭਾਵੇਂ ਕਿ ਅਸੀਂ ਉਹਨਾਂ ਨੂੰ ਉਹ ਸਤਿਕਾਰ ਨਹੀਂ ਦੇ ਸਕੇ ਜਿੱਦਾਂ ਮਦਰ ਟਰੇਸਾ ਵਰਗੀਆਂ ਨੂੰ ਸਤਿਕਾਰ ਮਿਲਿਆ ਨਾ, ਉਹ ਸਤਿਕਾਰ ਭਗਤ ਪੂਰਨ ਸਿੰਘ ਹੋਣਾ ਨੂੰ ਨਹੀਂ ਮਿਲਿਆ, ਪਰ ਫਿਰ ਵੀ ਉਹਨਾਂ ਦਾ ਪਰਉਪਕਾਰ, ਉਹਨਾਂ ਦੀ ਕੁਰਬਾਨੀ ਕੋਈ ਛੋਟੀ ਨਹੀਂ ਸੀ। ਭਗਤ ਪੂਰਨ ਸਿੰਘ ਵਰਗੇ ਸਾਰੀ ਜ਼ਿੰਦਗੀ ਉਹਨਾਂ ਨੇ ਪਰਉਪਕਾਰ ਵਾਸਤੇ ਲਾ ਦਿੱਤੀ, ਬੜਾ ਔਖਾ ਹੈ। ਜੇ ਤਿਆਗੀ ਬਣੇ ਤੇ ਪੱਕਾ ਹੀ ਤਿਆਗੀ, ਵੀ ਸਾਰੀ ਜ਼ਿੰਦਗੀ ਪਰਉਪਕਾਰ ਹੀ ਕਰਨਾ, ਜੇ ਗ੍ਰਿਸ਼ਤੀ ਬਣੇ ਤੇ ਪੱਕਾ ਗ੍ਰਿਸ਼ਤੀ। ਹੁਣ ਬਾਣੀ ਤੇ ਕਹਿੰਦੀ ਆ ਵੀ ਗ੍ਰਿਸ਼ਤੀ ਬਣਨਾ ਜਿਹੜਾ ਹੈ ਇਹ ਪ੍ਰਧਾਨ ਹੈ, ਗ੍ਰਿਸ਼ਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਦਾ ਵਚਨ ਹੈ, ਜੈਸੇ ਸਰ ਸਰਤਾ ਮੈਂ ਸ਼ਕਲ ਮੈਂ ਸਮੁੰਦਰ ਪੜੋ, ਮੇਰ ਮੈਂ ਸਮੇਰ ਪੜੋ, ਜਗਤ ਵਖਾਨ ਹੈ ਧਾਤੂ ਮੈਂ ਕਨਕ ਅਤ ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ ਧਾਤੂ ਮੈਂ ਕਨਕ ਅਤ ਉੱਤਮ ਕੈ ਮਾਨ ਹੈ ਪੰਛੀਅਨ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਜਿਵੇਂ ਸਾਰੀਆਂ ਨਦੀਆਂ ਨਾਲਿਆਂ 'ਚੋਂ ਸਮੁੰਦਰ ਵੱਡਾ ਹੈ, ਪਰਬਤਾਂ 'ਚੋਂ ਸੁਮੇਰ ਵੱਡਾ ਹੈ, ਇਸੇ ਤਰ੍ਹਾਂ ਦਰਖਤਾਂ ਦੇ ਵਿੱਚੋਂ ਚੰਦਨ ਉੱਤਮ ਹੈ ਸਾਰਿਆਂ ਨਾਲੋਂ, ਧਾਤਾਂ 'ਚੋਂ ਸੋਨਾ ਉੱਤਮ ਹੈ, ਪੰਛੀਆਂ 'ਚੋਂ ਹੰਸ ਉੱਤਮ ਹੈ, ਜਾਨਵਰਾਂ 'ਚੋਂ ਸ਼ੇਰ ਉੱਤਮ ਹੈ, ਰਾਗਾਂ 'ਚੋਂ ਸ਼੍ਰੀ ਰਾਗ ਉੱਤਮ ਹੈ, ਪੱਥਰਾਂ ਦੇ ਵਿੱਚੋਂ ਪਾਰਸ ਉੱਤਮ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਭਾਵੇਂ ਕੋਈ ਜਿੱਡਾ ਵੱਡਾ ਮਰਜ਼ੀ ਬਣਿਆ ਫਿਰੇ ਪਰ ਸਭ ਨਾਲੋਂ ਵੱਡਾ ਉਹ ਹੈ ਸ਼ਕਲ ਧਰਮ ਮਹਿ ਗ੍ਰਿਸਤ ਪ੍ਰਧਾਨ ਹੈ, ਵੀ ਬੱਚਿਆਂ 'ਚ ਰਵੇ ਪਰਿਵਾਰ 'ਚ ਰਹਿ ਕੇ ਨਾਮ ਜਪੇ ਆਖੋ ਸਤਨਾਮ।
ਵਾਹਿਗੁਰੂ।
ਹੁਣ ਗਾਂਹ ਸਵਾਲ ਉੱਠਦਾ ਬਈ ਮਹਾਰਾਜ ਤੇ ਕਹਿੰਦੇ ਆ ਵੀ ਗ੍ਰਿਸਤ ਪ੍ਰਧਾਨ ਹੈ ਪਰ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਵਿਆਹ ਕਰਾਇਆ ਹੀ ਨਹੀਂ ਸੀ। ਸਵਾਲ ਹੋਊਗਾ ਵੀ ਬਾਬਾ ਆਨੰਦ ਸਿੰਘ ਜੀ ਦਾ ਵਿਆਹ ਹੋਇਆ ਹੀ ਨਹੀਂ ਸੀ। ਗਿਆਨੀ ਗੁਰਭਜਨ ਸਿੰਘ ਉਹਨਾਂ ਦੇ ਜਥੇ ਦੇ ਵਿੱਚ ਵੀ ਗਿਆਨੀ ਗੁਰਭਜਨ ਸਿੰਘ ਹੋਣਾ ਦਾ ਤੇ ਗਾਂਹ ਕਈ ਗੁਰਮੁਖ ਇਹੋ ਜਿਹੇ ਹੋਏ ਸਾਧੂ ਮਹਾਤਮਾ ਜਿਨ੍ਹਾਂ ਨੇ ਸ਼ਾਦੀ ਨਹੀਂ ਕਰਵਾਈ। ਹੁਣ ਜਥੇਦਾਰ ਬਾਬਾ ਮਹਿੰਦਰ ਸਿੰਘ ਹੋਣੀ ਆਪਣੇ ਨੇੜੇ ਹੀ ਆ, ਉਹਨਾਂ ਨੇ ਵੀ ਸ਼ਾਦੀ ਨਹੀਂ ਸੀ ਕਰਵਾਈ, ਪਿੱਛੇ ਜੇ ਸੱਚਖੰਡ ਗਏ 5 ਸਾਲ ਹੋ ਗਏ 6 ਸਾਲ, ਉਹਨਾਂ ਦੀ ਵੀ ਸ਼ਾਦੀ ਨਹੀਂ ਸੀ ਹੋਈ। ਹੁਣ ਕਹਿਣ ਦਾ ਭਾਵ ਇਹ ਆ ਵੀ ਇਹਦਾ ਕੀ ਮਤਲਬ ਹੈ ਵੀ ਉਹ ਮੁਕਤ ਨਹੀਂ, ਉਹ ਕਿਆ ਗੱਲ? ਮਹਾਰਾਜ ਤੇ ਕਹਿੰਦੇ ਵੀ ਗ੍ਰਿਸਤ ਪ੍ਰਧਾਨ ਹੈ, ਪਰ ਜਿਹੜੇ ਭਾਈ ਗੁਰਦਾਸ ਜੀ ਕਹਿੰਦੇ ਨੇ ਗ੍ਰਿਸਤ ਪ੍ਰਧਾਨ ਹੈ ਉਹਨਾਂ ਦੀ ਤੇ ਖੁਦ ਵੀ ਸ਼ਾਦੀ ਨਹੀਂ ਸੀ ਹੋਈ। ਆਖੋ ਸਤਨਾਮ।
ਵਾਹਿਗੁਰੂ।
ਗੱਲ ਨੂੰ ਸਮਝੋ ਵੀ ਮਹਾਰਾਜ ਕਹਿਣਾ ਕੀ ਚਾਹੁੰਦੇ। ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ
ਧਿਆਇਓ।
ਹੁਣ ਪ੍ਰਧਾਨ ਹੈ, ਇੱਕ ਪ੍ਰਧਾਨ ਹੈ, ਇੱਕ ਮੀਤ ਪ੍ਰਧਾਨ ਹੈ, ਇੱਕ ਮੁੱਖ ਸੇਵਾਦਾਰ ਹੈ, ਸੇਵਾਦਾਰ ਤੇ ਦੂਜੇ ਵੀ ਹੈਗੇ ਆ। ਇੱਕ ਮੁੱਖ ਸੇਵਾਦਾਰ ਆ, ਜਿਵੇਂ ਇੱਕ ਰਾੜਾ ਸਾਹਿਬ ਦੇ ਮੁੱਖ ਸੰਚਾਲਕ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਸੰਤ ਬਾਬਾ ਕਿਸ਼ਨ ਸਿੰਘ ਵੀ ਤੇ ਹੈਗੇ ਸੀ, ਬਾਬਾ ਮਹਿੰਦਰ ਸਿੰਘ ਜੀ ਵੀ ਹੈਗੇ ਸੀ। ਭਾਵ ਕਹਿਣ ਦਾ ਇਹ ਆ ਵੀ ਇੱਕ ਪ੍ਰਧਾਨ ਹੈ, ਗ੍ਰਿਸਤ ਪ੍ਰਧਾਨ ਕਿਉਂ ਆਖਿਆ? ਇਹ ਸੌਖਾ ਹੈ, ਇਸ ਕਰਕੇ ਭਾਈ ਇਹ ਚੁਣ ਲਿਓ, ਇਹ ਸੌਖਾ ਕੰਮ ਹੈ। ਇਹਦਾ ਕਹਿਣ ਦਾ ਮਤਲਬ ਇਹ ਨਹੀਂ ਕਿ ਵੀ ਤਿਆਗ ਦਾ ਮਾਰਗ ਹੈ ਹੀ ਨਹੀਂ। ਤਿਆਗ ਦਾ ਮਾਰਗ ਵੀ ਗੁਰੂ ਨਾਨਕ ਦੇ ਘਰ ਤੋਂ ਚੱਲਿਆ। ਉਹ ਕਿੱਦਾਂ? ਬਾਬਾ ਸ਼੍ਰੀ ਚੰਦ ਜੀ ਸਤਿਗੁਰਾਂ ਦੇ ਸਪੁੱਤਰ ਸਨ, ਉਹਨਾਂ ਦੀ ਸ਼ਾਦੀ ਹੋਈ ਹੋਈ ਨਹੀਂ ਸੀ। ਆਖੋ ਸਤਨਾਮ।
ਵਾਹਿਗੁਰੂ।
ਵੀ ਪ੍ਰਧਾਨ ਤੇ ਗ੍ਰਿਸਤ ਹੈ ਕਿਉਂਕਿ ਜਿਵੇਂ ਪਿਓ ਆਪਣੇ ਪੁੱਤ ਨੂੰ ਸੌਖਾ ਕੰਮ ਦੱਸਦਾ ਕਦੇ ਦੁਖੀ ਨਹੀਂ ਨਾ ਵੇਖ ਸਕਦਾ। ਵੀ ਤਿਆਗੀ ਰਹਿਣਾ ਕੰਮ ਔਖਾ ਹੈ, ਇਹ ਤੇ ਹੈ ਵੀ ਹੈ, ਪਰ ਇਹਨੂੰ ਹਰ ਕੋਈ ਨਹੀਂ ਰੱਖ ਸਕਦਾ, ਇਸ ਕਰਕੇ ਮਰ ਨੇ ਗ੍ਰਿਸਤ ਪ੍ਰਧਾਨ ਆਖਿਆ। ਬਾਬਾ ਸ਼੍ਰੀ ਚੰਦ ਜੀ ਦੀ ਕਮਾਈ ਕਿਤੇ ਘੱਟ ਸੀ। ਭਾਈ ਕਮਲੀਆ ਜੀ ਇੱਕ ਦਿਨ ਬੈਠੇ ਬੈਠੇ ਕਹਿੰਦੇ, ਭਾਈ ਕਮਲੀਆ ਜੀ ਉਹਨਾਂ ਦੇ ਸੇਵਾਦਾਰ ਸੀ, ਸਾਧ ਸੰਗਤ ਜੀ ਚੁੱਕ ਕੇ ਲੈ ਜਾਂਦੇ, ਜਿੱਥੇ ਲੈ ਕੇ ਜਾਣਾ ਨਾ ਚੁੱਕ ਕੇ ਲੈ ਜਾਂਦੇ ਸੀ। ਕਮਲੀਆ ਜੀ ਇੱਕ ਦਿਨ ਬੈਠੇ ਬੈਠੇ ਕਹਿੰਦੇ, ਬਾਬਾ ਜੀ ਤੁਸੀਂ ਵੱਡੇ ਹੋ ਜਾਣਾ, ਤੁਹਾਡੇ ਦਾੜਾ ਆਜੂ, ਫਿਰ ਕਿੱਦਾਂ ਚੱਕੂ? ਹੁਣ ਤਾਂ ਚੱਕੀ ਫਿਰਦਾ ਜਿਵੇਂ ਬੱਚੇ ਨੂੰ ਚੁੱਕ ਲਈਦਾ, ਫਿਰ ਕਿੱਦਾਂ ਚੱਕੂ? ਕਹਿੰਦੇ, ਕਮਲੀਆ ਤੂੰ ਚੁੱਕਣ ਵਾਲਾ ਬਣ, ਮੈਂ ਵੱਡਾ ਹੁੰਦਾ ਹੀ ਨਹੀਂ। ਆਖੋ ਸਤਨਾਮ।
ਵਾਹਿਗੁਰੂ।
ਕਹਿੰਦੇ ਏਡਾ ਹੀ ਰਹੂ ਮੈਂ, ਵੱਧਦਾ ਹੀ ਨਹੀਂ। ਫਿਰ ਨਾ ਦਾੜਾ ਆਇਆ ਮੁੱਖ ਤੇ, ਦਾੜਾ ਵੀ ਨਹੀਂ ਆਇਆ, ਉੱਥੇ ਹੀ ਰੋਕ ਲਿਆ ਸਰੀਰ। ਕਹਿੰਦੇ ਤੂੰ ਸੇਵਾ ਕਰਨ ਵਾਲਾ ਬਣ, ਜੇ ਤੈਨੂੰ ਮੈਂ ਐਂ ਸੋਹਣਾ ਲੱਗਦਾ ਨਾ ਏਦਾਂ ਹੀ ਰਹੂ, ਏਦਾਂ ਹੀ। ਫਿਰ ਉਹਨਾਂ ਦਾ ਜਿਹੜਾ ਹੈ ਸਰੀਰ ਉੱਥੇ ਹੀ ਰੁਕ ਗਿਆ। ਕਮਾਈ ਇੰਨੀ ਜ਼ਿਆਦਾ ਸੀ ਬਾਬਾ ਸ਼੍ਰੀ ਚੰਦ ਜੀ ਦੀ, ਪਰ ਸ਼ਾਦੀ ਉਹਨਾਂ ਦੀ ਹੋਈ ਨਹੀਂ ਸੀ। ਭਾਵ ਕਹਿਣ ਦਾ ਇਹ ਹੈ ਵੀ ਤਿਆਗ ਮਾਰਗ ਹੈ ਬਹੁਤ ਔਖਾ, ਬਹੁਤ ਕਠਿਨ, ਤੇ ਗ੍ਰਿਸਤ ਪ੍ਰਧਾਨ ਤਾਂ ਕਰਤਾ ਵੀ ਭਾਈ ਇਹ ਸੌਖਾ ਮਾਰਗ, ਇੱਧਰ ਤੁਰਨਾ। ਇਹ ਨਹੀਂ ਕਹਿ ਸਕਦੇ ਆਪਾਂ ਵੀ ਤਿਆਗ ਦਾ ਮਾਰਗ ਹੈ ਹੀ ਨਹੀਂ, ਵੀ ਤਿਆਗੀ ਜਾਂ ਸਾਧੂ ਹੋ ਹੀ ਨਹੀਂ ਸਕਦਾ। ਜਿਹੜਾ ਤਿਆਗ ਕਰ ਸਕਦਾ ਉਹ ਕਰੇ, ਪਰ ਤਿਆਗ ਕਰਨਾ ਹੈ ਬੜਾ ਔਖਾ। ਜਿਹੜਾ ਤਿਆਗ ਕਰਕੇ ਵੀ ਘਰ ਵੱਲ ਵੇਖੇ ਤੇ ਫਿਰ ਘਰ ਛੱਡਣ ਦਾ ਕੀ ਫਾਇਦਾ? ਜਿੱਦਾਂ ਸਾਧ ਹੋ ਕੇ ਮਨ ਨੂੰ ਸਾਧਿਆ ਨਾ ਐਵੇਂ ਜਟਾਂ ਵਧਾਉਣ ਦਾ
ਕੀ ਫਾਇਦਾ?
ਗੁਰਸਿੱਖ ਹੋ ਕੇ ਬਾਣੀ ਨੂੰ ਮੰਨਿਆ ਨਾ ਐਵੇਂ ਸਿੱਖ ਕਹਾਉਣ ਦਾ
ਕੀ ਫਾਇਦਾ?
ਕੀ ਫਾਇਦਾ? ਬੰਦਾ ਹੋ ਕੇ ਬੰਦਗੀ ਕਰਦਾ ਨਹੀਂ ਐਵੇਂ ਬੰਦਾ ਕਹਾਉਣ ਦਾ
ਕੀ ਫਾਇਦਾ?
ਹੁਣ ਚਲੋ ਆਹ ਗੱਲ ਤੇ ਆਮ ਹੀ ਕਈ ਲੋਕ ਕਹਿ ਦਿੰਦੇ ਨੇ ਵੀ ਸਾਧ ਕਹਾ ਵੀ ਜਟਾਂ ਵਧਾਉਣ ਦਾ ਕੀ, ਕਈ ਕਹਿ ਦਿੰਦੇ ਆਮ, ਪਰ ਇਹ ਵੀ ਤੇ ਵੇਖੋ ਵੀ ਬੰਦਾ ਹੋ ਕੇ ਕਰਦਾ ਬੰਦਗੀ ਦੀ, ਐਵੇਂ ਜਟਾਂ ਵਧਾਉਣ ਐਵੇਂ ਬੰਦਾ ਕਹਾਉਣ ਦਾ
ਕੀ ਫਾਇਦਾ?
ਬਾਣੀ ਦਾ ਵੀ ਫੈਸਲਾ ਬੰਦੇ ਸੇ ਜੇ ਪਵਾ ਵਿੱਚ ਬੰਦੀ। ਹੁਣ ਕਈ ਵਾਰੀ ਅਸੀਂ ਕਹਿੰਦੇ ਨੀ ਉਹ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ, ਕਈ ਵਾਰੀ ਲੜਦੇ ਲੜਦੇ ਕਹਿੰਦੇ ਨੀ ਉਹ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ। ਆਪਾਂ ਸਤਿਗੁਰਾਂ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਤੁਸੀਂ ਸਮਝਦੇ ਹੋ ਸਾਨੂੰ ਬੰਦਾ? ਮਹਾਰਾਜ ਕਹਿੰਦੇ ਨੇ ਹਾਂ ਉਹਨੂੰ ਬੰਦਾ ਸਮਝਦਾ ਜਿਹੜਾ ਬੰਦਗੀ ਕਰਦਾ। ਹੁਣ ਦੱਸੋ ਗੁਰੂ ਨੂੰ ਕੀ ਕਹੋਗੇ? ਆਪ ਨੂੰ ਤੇ ਅਸੀਂ ਕਹਿ ਦਿੰਦੇ ਹਾਂ ਵੀ ਤੂੰ ਮੈਨੂੰ ਬੰਦਾ ਹੀ ਨਹੀਂ ਸਮਝਦਾ, ਸਤਿਗੁਰ ਕਹਿੰਦੇ ਭਾਈ ਜਿਹੜਾ ਬੰਦਗੀ ਨਹੀਂ ਕਰਦਾ ਅਸੀਂ ਵੀ ਉਹਨੂੰ ਬੰਦਾ ਨਹੀਂ ਸਮਝਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਹੋਰ ਨਾਲ ਤੇ ਆਪਾਂ ਲੜ ਵੀ ਪੈਂਦੇ ਹਾਂ, ਕਲੇਸ਼ ਵੀ ਕਰਨੇ ਆ, ਪਰ ਦੱਸੋ ਮਹਾਰਾਜ ਨੂੰ ਕੀ ਕਹਾਂਗੇ ਆਪਾਂ ਹੁਣ? ਮਹਾਰਾਜ ਕਹਿੰਦੇ ਬੰਦਾ ਹੀ ਉਹ ਆ ਜਿਹੜਾ ਬੰਦਗੀ ਕਰਦਾ, ਬੰਦਾ ਕਰੇ ਬੰਦਗੀ ਇਹਦੇ ਵਰਗਾ ਮਹਾਨ ਕੋਈ ਨਹੀਂ, ਬੰਦਾ ਬੰਦਗੀ ਨਾ ਕਰੇ ਤੇ ਇਹਦੇ ਵਰਗਾ ਸ਼ੈਤਾਨ ਕੋਈ ਨਹੀਂ। ਬੰਦਗੀ ਸਿਮਰਨ ਨਿਤਨੇਮ ਘਾਲਣਾ ਸੇਵਾ ਕੁਛ ਨਾ ਕੁਛ ਤੇ ਜ਼ਿੰਦਗੀ ਚ ਹੋਵੇ। ਉਹ ਕਈ ਉਹ ਨੇ ਜਿਹੜੇ ਬਿਲਕੁਲ ਹੀ ਜਿਨ੍ਹਾਂ ਦੇ ਪੱਲੇ ਕੱਖ ਵੀ ਨਹੀਂ। ਸਤਸੰਗ ਜੀ, ਹੰਸਾਂ ਬਿਨਾਂ ਜਿਵੇਂ ਸਰਵਰ ਸੁੰਨੇ ਲੱਗਦੇ ਨੇ, ਦੇਹੀ ਸੁੰਨੀ ਨਾਮ ਤੋਂ ਬਿਨਾਂ। ਹੰਸਾਂ ਬਾਜੋ ਜਿਵੇਂ ਸਰਵਰ ਸੁੰਨੇ ਲੱਗਦੇ, ਦੇਹੀ ਸੁੰਨੀ ਨਾਮ ਤੋਂ ਬਾਜੋ ਜਿਵੇਂ ਸਰਵਰ ਸੁਣੇ ਲੱਗਦੇ ਨੇ, ਬਾਜੋ ਜਿਵੇਂ ਸਰਵਰ ਸੁਣੇ ਲੱਗਦੇ ਨੇ, ਬਾਜੋ ਜਿਵੇਂ ਸਰਵਰ ਸੁਣੇ ਲੱਗਦੇ ਨੇ, ਹੰਸ ਤੁਰੇ ਹੀ ਮੇਲਾ ਖਸਮੇ ਐਵੇਂ ਪਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਸਾਧ ਸੰਗ ਜੀ, ਜਿਹਦੇ ਕੋਲ ਬੰਦਗੀ ਨਹੀਂ ਮਹਾਰਾਜ ਕਹਿੰਦੇ ਉਹ ਬੰਦਾ ਹੀ ਕਾਹਦਾ ਹੋਇਆ। ਜਿਹਦੇ ਕੋਲ ਬੰਦਗੀ ਨਹੀਂ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਬੰਦਾ ਹੈ ਹੀ ਉਹ ਆ ਜਿਹੜਾ ਬੰਦਗੀ ਕਰਦਾ। ਹੁਣ ਭਾਵ ਕਹਿਣ ਦਾ ਇਹ ਆ ਵੀ ਜਿਹੜਾ ਬਾਣਾ ਹੈ ਇਹ ਮਹਾਰਾਜ ਨੂੰ ਸੋਹਣਾ ਲੱਗਦਾ, ਕੋਈ ਚੋਲਾ ਬਾਣਾ ਨਹੀਂ। ਪੰਜ ਕਕਾਰ ਜਿਨ੍ਹਾਂ ਨੇ ਪਾਏ ਨੇ ਉਹ ਗੁਰੂ ਦਾ ਬਾਣਾ ਹੈ। ਪੰਜ ਕਕਾਰ, ਪੰਜ ਕਕਾਰ ਜਿਨ੍ਹਾਂ ਨੇ ਪਾਏ ਨੇ। ਮੈਂ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ, ਕੀ ਪਤਾ ਕਿਸੇ ਦੀ ਕਿੰਨੀ ਕੁ ਕਮਾਈ ਆ। ਪੈਂਟ ਸ਼ਰਟ ਵਿੱਚ ਵੀ ਸਾਧੂ ਹੋ ਸਕਦਾ, ਕੁੜਤੇ ਪਜਾਮੇ 'ਚ ਵੀ ਸਾਧੂ ਹੋ ਸਕਦਾ, ਉਹ ਤੇ ਕਿਸੇ ਵੀ ਰੂਪ ਵਿੱਚ ਸਾਧੂ। ਸਾਡਾ ਅੱਜ ਕੰਮ ਕੀ ਹੋ ਗਿਆ? ਅਸੀਂ ਲੋਕ ਕਹਿੰਦੇ ਹਾਂ ਵੀ ਇਹਨੇ ਚੋਲਾ ਨਹੀਂ ਪਾਇਆ ਕਹਿੰਦਾ ਬਾਬਾ। ਜਾਂ ਅਸੀਂ ਲੋਕ, ਮੈਂ ਕਈ ਦਫ਼ਾ ਦੀਵਾਨਾਂ 'ਚ ਜਾਈਦਾ, ਗਾਂ 'ਤੇ ਕੋਈ ਕਥਾ ਕਰਦਾ ਹੋਵੇ, ਜਦੋਂ ਸਟੇਜ 'ਤੇ ਜਾਓ ਬੋਲੇ ਸੋ ਨਿਹਾਲ ਵੀ ਬਾਬੇ ਆ ਗਏ, ਵੀ ਜਕਾਰੇ 'ਤੇ ਜਕਾਰਾ ਸੰਤ ਆ ਗਏ। ਜਿਹੜਾ ਕਥਾ ਕਰਦਾ ਉਹਦੀ ਕਥਾ ਵਿਚਾਲੀ ਰੋਲ ਦਿੰਦੇ ਨੇ ਵੀ ਹੁਣ ਜਿਹੜਾ ਆ ਰਿਹਾ ਵੀ ਉਹਨੇ ਕਥਾ ਸੁਣਾਈ, ਪਹਿਲਾਂ ਕੀ ਸੁਣਾ ਰਿਹਾ, ਉਹ ਵੀ ਤਾਂ ਕਥਾ ਹੀ ਹੋ ਰਹੀ ਨੇ। ਭਾਵ ਕਹਿਣ ਦਾ ਇਹ ਆ ਵੀ ਉਹ ਕਿਉਂ ਰੌਲਾ ਪਾਉਂਦੇ ਨੇ ਵੀ ਇਹਦੀ ਕਥਾ ਕੀ ਸੁਣਨੀ ਹੈ, ਇਹ ਤੇ ਸਕੂਟਰ ਤੇ ਆਇਆ, ਇਹਦੇ ਕੋਲ ਗੱਡੀ ਗੁੱਡੀ ਤੇ ਹੈ ਹੀ ਕੋਈ ਨੀ, ਇਹ ਕਿਹੜਾ ਬਾਬਾ। ਇੱਥੇ ਸਾਡੀ ਜਿਹੜੀ ਸੋਚ ਆ ਨਾ ਪਿਆਰਿਓ, ਇੱਥੇ ਖੜੀ ਆ, ਅਸੀਂ ਗੁਣ ਘੱਟ ਤੇ ਦਿਖਾਵਾ ਬਹੁਤਾ ਵੇਖਦੇ ਹਾਂ। ਖੁ ਸਤਨਾਮ
ਵਾਹਿਗੁਰੂ।
ਅਸੀਂ ਲੋਕ ਵੇਖਦੇ ਹਾਂ ਵੀ ਦਿਖਾਵਾ, ਬਈ ਦੇਖੋ ਸਿੰਘ ਕਿੰਨੇ ਗਾ, ਗੱਡੀਆਂ ਕਿੰਨੀਆਂ ਗਾ, ਡੇਰਾ ਕਿੱਡਾ ਕੁ ਹੈ, ਇਹ ਗੱਲ ਨਹੀਂ ਵੇਖੀ ਦੀ। ਇਹ ਵੇਖੋ ਵੀ ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ, ਭਾਵੇਂ ਗੁਰਦੁਆਰੇ ਦਾ ਗ੍ਰੰਥੀ ਹੋਵੇ, ਭਾਵੇਂ ਉਹ ਰਾਗੀ ਹੋਵੇ, ਭਾਵੇਂ ਢਾਡੀ ਹੋਵੇ, ਭਾਵੇਂ ਕਥਾ ਵਾਚਕ ਹੋਵੇ, ਭਾਵੇਂ ਉਹਦੇ ਕੋਲ ਕੋਈ ਗੱਡੀ ਹੋਵੇ ਤੇ ਭਾਵੇਂ ਨਾ ਹੋਵੇ, ਇਹ ਤੇ ਬਾਹਰੀ ਗੱਲ ਹੈ। ਇਹਨਾਂ ਗੱਲਾਂ ਨਾਲ ਸਾਧੂ ਦਾ ਕਿਆ ਮਤਲਬ ਹੈ, ਜਾਂ ਬਾਣੇ ਨਾਲ ਸਾਧੂ ਦਾ? ਉਹ ਤੇ ਵੇਖਣਾ ਤੇ ਇਹ ਹੈ ਵੀ ਇਹਦੀ ਕਮਾਈ ਕਿੰਨੀ ਕਰ, ਇਹਦਾ ਜੀਵਨ ਕੈਸਾ ਹੈ, ਇਹਦੇ ਇਹਨੇ ਦੁਨੀਆਂ ਵਾਸਤੇ ਕੀ ਕੀਤਾ, ਇਹਨੇ ਕੋਈ ਪਰ ਉਪਕਾਰ, ਇਹ ਸਰੀਰ ਨੇ ਕੀ ਪਰ ਉਪਕਾਰ ਕੀਤਾ ਸੰਸਾਰ ਵਾਸਤੇ, ਕੋਈ ਭਲਾ ਵੀ ਕੀਤਾ ਦੁਨੀਆਂ ਦਾ, ਕਿਸੇ ਨੂੰ ਜੋੜਿਆ ਵੀ ਹੈ, ਵੇਖਣਾ ਤਾਂ ਇਹ ਹੈ। ਕਮਾਈ, ਕਮਾਈ ਦਾ ਨਾਮ ਸਾਧੂ ਹੈ, ਨੌ ਦੁਆਰੇ ਸਾਧ ਸਾਧ ਕਹਾਇਆ। ਬਾਕੀ ਰਹੀ ਗੱਲ, ਇਹ ਸਤਿਗੁਰੂ ਜਾਣਦੇ ਨੇ, ਅਸੀਂ ਤਨ ਵੇਖ ਸਕਦੇ ਹਾਂ, ਅਸੀਂ ਕਿਸੇ ਦਾ ਮਨ ਨਹੀਂ ਵੇਖ ਸਕਦੇ। ਸੋ ਆਓ ਯਤਨ ਕਰੋ ਕਿ ਸਤਿਕਾਰ ਅਸੀਂ ਸਭ ਦਾ ਹੀ ਕਰੀਏ, ਕਿਸੇ ਨੂੰ ਛੋਟਾ ਵੱਡਾ ਇੱਦਾਂ ਨਹੀਂ, ਭਾਵੇਂ ਕੋਈ ਗੁਰੂ ਦੀ ਗੱਲ ਸੁਣਾਵੇ, ਗੁਣ ਲਓ ਸਭ ਤੋਂ, ਗੁਣ ਗੁਣ ਲੈਣਾ ਵੀ ਕੋਈ ਗੁਰੂ ਦੀ ਗੱਲ ਸੁਣਾ ਦੇ ਮੈਨੂੰ, ਬਸ ਆਪਣਾ ਜੀਵਨ ਬਣਾਈਏ। ਕਈ ਬੰਦੇ ਸਾਰੀ ਜ਼ਿੰਦਗੀ ਸ਼ੰਕਿਆਂ ਦੇ ਵਿੱਚ ਹੀ ਰਹਿੰਦੇ ਨੇ, ਸ਼ੰਕਿਆਂ 'ਚ, ਆਹ ਕਿੱਦਾਂ ਹੋ ਗਿਆ, ਉਹ ਕਿੱਦਾਂ ਹੋ ਗਿਆ, ਆਹ ਐਂ ਹੋ ਗਿਆ, ਫਲਾਣਾ ਐਂ ਹੋ ਗਿਆ। ਤੂੰ ਕਿਸੇ ਤੋਂ ਕੀ ਲੈਣਾ, ਤੂੰ ਗੁਰੂ ਦੀ ਗੱਲ ਸੁਣ ਕੇ ਆਪਣਾ ਰਾਹ ਵੇਖ, ਵੀ ਕੀ ਪਤਾ ਜ਼ਿੰਦਗੀ ਦਾ ਕਿੰਨਾ ਕੁ ਸਮਾਂ, 2 ਸਾਲ ਹੈ, 4 ਸਾਲ ਹੈ, 10 ਸਾਲ ਹੈ, ਐਵੇਂ ਲੋਕਾਂ ਦੀਆਂ ਪਰਖਾਂ ਕਰਦਾ ਹੀ ਨਾ ਰਹਿ ਜੀ ਕਿਤੇ। ਹੁਣ ਸਾਧੂ ਤੇ ਆਏ ਗਾਂਹ ਚਲੇ ਗਏ, ਜੇ ਕੋਈ ਉਹਨਾਂ ਦੀ ਪਰਖੀ ਕਰਦਾ ਰਹੇ ਵੀ ਆਹ ਕਿੱਦਾਂ ਜੀ, ਆਹ ਕਿੱਦਾਂ ਨਹੀਂ, ਵੇਖੋ ਵੀ ਕੋਈ ਆ ਜਾਣ, ਭਾਵੇਂ ਕੋਈ ਜਰਗ ਵਾਲੇ ਆ ਗਏ, ਮਹਾਂਪੁਰਸ਼ ਲਾਹਾ ਲਓ, ਰਾੜਾ ਸਾਹਿਬ ਵਾਲੇ ਲਾਹਾ ਲਓ, ਕੋਈ ਲਾਹੌਰਾਂ ਸਾਹਿਬ ਤੋਂ ਆ ਗਿਆ ਲਾਹਾ ਲਓ, ਕੋਈ ਆਵੇ ਗੁਰੂ ਦੀ ਗੱਲ ਸੁਣਾ ਜਾਏ, ਬਸ ਸਾਨੂੰ ਮੇਰੇ ਸਾਹਿਬ ਨਾਲ ਜੋੜ ਜਾਏ, ਮੈਨੂੰ ਗੁਰੂ ਗੋਬਿੰਦ ਸਿੰਘ ਦੀ ਕੋਈ ਗੁਰੂ ਨਾਨਕ ਦੇ ਘਰ ਦੀ ਗੱਲ ਸੁਣਾਏ, ਬਾਕੀ ਮੈਂ ਵੇਖਣਾ ਵੀ ਮੈਂ ਖੁਦ ਕਿੱਥੇ ਖੜਾ। ਸਾਧੂ ਕੀ ਕਹਿੰਦੇ ਆ, ਉਹ ਕਿਹੜਾ ਢੰਗ ਦੱਸਦੇ ਆ, ਰਾਗੀ ਢਾਡੀ ਕੋਈ ਲੱਗਿਆ ਹੋਇਆ, ਬਸ ਲਓ ਲਾਹਾ ਜਿੰਨਾ ਲਿਆ ਜਾ ਸਕੇ, ਨਹੀਂ ਤੇ ਜ਼ਿੰਦਗੀ ਤੇ ਲੰਘਦੀ ਜਾ ਰਹੀ। ਇਸ ਜ਼ਿੰਦਗੀ ਦਾ ਕੀ ਪਰਵਾਸਾ, ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਸ। ਇਹ ਸਮਾਂ ਤੇ ਸਭ ਤੇ ਹੀ ਆਉਣਾ, ਸਭ ਤੇ ਹੀ ਆਉਣਾ ਸੀ। ਇਹ ਕਾਲ ਦਾ ਨਗਾਰਾ ਜਿਹੜਾ ਹੈ ਸਭ ਦੇ ਸਿਰ ਤੇ ਵੱਜ ਰਿਹਾ, ਇੱਕ ਦਿਨ ਸਭ ਨੇ ਜਾਣਾ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਮਰਨਾ ਇੱਕ ਦਿਨ ਸਭ ਨੂੰ ਪੈਣਾ। ਪਰ ਆਪਾਂ ਕਿਤੇ ਐਵੇਂ ਨਾ ਨਾ ਜ਼ਿੰਦਗੀ ਲੰਘ ਜੇ ਸਾਡੀ, ਯਤਨ ਕਰੋ ਥੋੜ੍ਹਾ ਬਹੁਤ ਅੱਗੇ ਵਧਿਆ ਜਾਏ, ਆਪਣਾ ਜੀਵਨ ਗਾਂਹ ਵਧਾਉਣਾ, ਬਾਕੀ ਆਪਣੇ ਜੀਵਨ ਵਿੱਚ ਯਤਨ ਕਰਨਾ ਵੀ ਅਸੀਂ ਕਿਸੇ ਹੋਰ ਨੂੰ ਵੀ ਜੋੜਨਾ, ਹੋਰ ਵੀ ਕਿਸੇ ਨੂੰ ਜੋੜਨ ਦਾ ਯਤਨ ਕਰਨਾ। ਸੋ ਸਾਧ ਮਹਾਂਪੁਰਖ ਕੋਈ ਵੀ ਗੁਰੂ ਦੀ ਗੱਲ ਸੁਣਾਏ, ਧਿਆਨ ਦਿਓ। ਹੁਣ ਭਾਈ ਜੋਗੇ ਦਾ ਬਾਣਾ ਹੀ ਸੋਹਣਾ ਲੱਗਿਆ, ਲੈ ਦੱਸ ਬਈ ਤੇਰਾ ਨਾਂ ਕਿਆ ਹੈ? ਜੋਗਾ। ਕਿਹਦੇ ਜੋਗਾ? ਗੁਰੂ ਜੋਗਾ ਕਿ ਘਰਦਿਆਂ ਜੋਗਾ? ਕਹਿੰਦਾ ਮਹਾਰਾਜ ਜੀ ਮੈਂ ਗੁਰੂ ਜੋਗਾ। ਪਿਆਰ ਵਿੱਚ ਨਿੱਕੇ ਜਿਹੇ ਬੱਚੇ ਨੂੰ ਜਿਹੋ ਜਿਹੀ ਸਿੱਖਿਆ ਦਿਓਗੇ ਉਹਨੇ ਉਹੋ ਜਿਹੀ ਹੋ ਜਾਣਾ। ਬੱਚੇ ਨੂੰ ਜਿਹੋ ਜਿਹਾ ਰੋਜ਼ ਮਾਤਾ ਪਿਤਾ ਨੂੰ ਵੇਖਦਾ ਨਾ ਜਿੱਦਾਂ, ਉਦਾਂ ਹੀ ਉਹਦਾ ਜੀਵਨ ਬਣ ਜਾਂਦਾ। ਜਿਹੜਾ ਬਾਪੂ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਨਿਤਨੇਮ ਕਰਦਾ, ਬੱਚੇ ਦਾ ਵੀ ਜੀ ਕਰਦਾ ਕਿ ਮੈਂ ਵੀ ਬਾਣੀ ਪੜ੍ਹਾਂ, ਮੈਂ ਵੀ ਗੁਟਕਾ ਫੜ ਲਾਂ, ਨਿਤਨੇਮ ਕਰਾਂ, ਸਿਮਰਨ ਕਰਾਂ। ਜਿਹੜਾ ਬਾਪੂ ਰੋਜ਼ ਗਾਲਾਂ ਕੱਢਦਾ ਰੋਜ਼ ਪੀ ਕੇ ਆਉਂਦਾ, ਫਿਰ ਬੱਚਿਆਂ ਨੂੰ ਕਿੱਦਾਂ ਰੋਕੂ? ਉਹ ਬੱਚਿਆਂ ਨੂੰ ਕਿੱਦਾਂ ਸਿੱਖਿਆ ਦਊਗਾ ਵੀ ਤੂੰ ਇੱਦਾਂ ਨਹੀਂ ਕਰਨਾ? ਅੱਜ ਕੱਲ੍ਹ ਦੇ ਬੱਚੇ ਜਿਹੜੇ ਆ, ਮਹਾਰਾਜ ਦੀ ਕਿਰਪਾ ਹੀ ਹੋਵੇ ਤੇ ਗੱਲ ਬਣਦੀ ਆ। ਵੈਸੇ ਮਾਤਾ ਪਿਤਾ ਦਾ ਬਹੁਤ ਵੱਡਾ ਰੋਲ ਹੈ ਉਹਦੀ ਜ਼ਿੰਦਗੀ ਦੇ ਵਿੱਚ। ਮਾਤਾ ਪਿਤਾ ਯਤਨ ਕਰਨ, ਪਹਿਲਾਂ ਖੁਦ ਗੁਰੂ ਵਾਲੇ ਬਣ ਤੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਮਤ ਦੀ ਸਿੱਖਿਆ ਦਿੱਤੀ ਜਾਵੇ, ਗੁਰਮਤ ਤੋਂ ਬਚਪਨ ਤੋਂ ਹੀ। ਨਹੀਂ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਮੈਂ ਵੇਖਿਆ, ਉਹਨਾਂ ਬੱਚਿਆਂ ਨੂੰ ਜੇ ਕਹੋਗੇ ਵੀ ਗੁਰਦੁਆਰਾ ਸਾਹਿਬ, ਗੁਰਦੁਆਰਾ ਕਿਆ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰਦੁਆਰਾ ਕੀ ਹੈ। ਗੁਰਦੁਆਰਾ ਕਿਆ ਹੁੰਦਾ, ਇੱਕ ਮੈਨੂੰ ਕਿਹਾ, ਮੈਂ ਕਿਹਾ ਗੁਰਦੁਆਰੇ ਨਹੀਂ ਜਾਂਦਾ, ਗੁਰਦੁਆਰਾ ਕਿਆ ਹੁੰਦਾ ਜੀ, ਉਹਨੂੰ ਪਤਾ ਹੀ ਨਹੀਂ ਬੱਚੇ ਨੂੰ। ਤੇ ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਜਿਹਦੇ ਅੱਗੇ ਨੱਕ ਰਗੜ ਕੇ ਤੇਰਾ ਬਾਪੂ ਬਾਹਰ ਆਇਆ ਸੀ, ਅੱਗੋਂ ਸਦਨਾ ਮੈਂ ਤੇਰੇ ਬਾਪੂ ਨੂੰ ਸੱਦ, ਉਹ ਆ ਗਿਆ, ਉਹਦਾ ਪਿਤਾ, ਉਹਦਾ ਡੈਡੀ ਕਹਿ ਲਓ, ਉਹ ਵੀ ਆ ਗਿਆ। ਮੈਂ ਕਿਹਾ ਵੀ ਜਦੋਂ ਤੂੰ ਆਇਆ ਸੀ ਬਾਹਰ ਉਦੋਂ ਕਿੱਥੇ ਗੁਰਦਾਸ ਕਰੀ ਸੀ? ਕਹਿੰਦਾ ਜੀ ਮੈਂ 5-6 ਗੁਰਦੁਆਰਾ ਖੰਡ ਪਾਟ ਸੁੱਖੇ ਸੀ, ਫਿਰ ਬਾਹਰ ਆ ਗਿਆ, ਫਿਰ ਮੈਂ ਕਰਾ ਕੇ ਵੀ ਆਇਆ। ਮੈਂ ਕਿਹਾ ਵੇਖ ਲੈ ਤੇਰਾ ਬਾਪੂ ਜਿਹਦੇ ਅੱਗੇ ਨੱਕ ਰਗੜ ਕੇ ਆਇਆ ਨਾ, ਉਹੀ ਗੁਰਦੁਆਰਾ। ਉਹ ਹੁਣ ਬਾਪੂ ਵੀ ਉੱਥੇ ਘੋਣ ਮੋਣ ਹੋਇਆ ਫਿਰਦਾ, ਬੱਚਿਆਂ ਨੇ ਤੇ ਹੋਣਾ ਹੀ। ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਬੱਚੇ ਅੱਜ ਜੰਮ ਰਹੇ ਆ, ਜਦੋਂ ਉਹਨਾਂ ਨੇ ਸਕੂਲਾਂ ਦੇ ਵਿੱਚ ਪੜ੍ਹਨੇ ਪੈਣਾ ਤੇ ਉੱਥੋਂ ਵਾਲਾ ਕਲਚਰ ਸਿਖਾਉਣਾ ਉਹਨਾਂ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਇਹ ਥੋੜ੍ਹਾ ਦੱਸਦੇ ਆ ਵੀ ਗੁਰੂ ਗੋਬਿੰਦ ਸਿੰਘ ਕੀ ਸੀ, ਜਾਂ ਲੋਕ ਲਾਜ ਕੀ ਆ, ਜਾਂ ਸ਼ਰਮ ਕਰਨੀ ਚਾਹੀਦੀ ਆ। ਉਹਨਾਂ ਨੇ ਸਭ ਕੁਝ ਉਹੀ ਸਿਖਾਉਣਾ ਜੋ ਅੰਗਰੇਜ਼ਾਂ ਨੇ ਸਿੱਖਿਆ ਵਾ। ਜੋ ਬਾਹਰਲੇ ਦੇਸ਼ ਸਿੱਖ ਰਹੇ ਆ ਨਾ,
ਉਹੀ ਫਿਰ ਉਹ ਸਾਡੇ ਬੱਚਿਆਂ ਨੂੰ ਸਿਖਾਉਂਦੇ ਆ ਤੇ ਜਦੋਂ ਉਹ ਅੰਗਰੇਜ਼ ਲੋਕ ਹੈ ਜਿਹੜੇ 18 ਸਾਲ ਤੱਕ ਆਪਣੇ ਬੱਚੇ ਆ ਉਹਨਾਂ ਦੇ ਅੰਡਰ ਰਹਿੰਦਾ 18 ਸਾਲ ਤੋਂ ਬਾਅਦ ਉਹ ਕਹਿੰਦੇ ਤੂੰ ਜਿੱਥੇ ਮਰਜ਼ੀ ਜਾ ਤੇਰਾ ਅਧਿਕਾਰ ਹੈ ਤੇ ਸਾਡੇ ਬੱਚਿਆਂ ਨੂੰ ਵੀ ਉਹਨਾਂ ਨੂੰ ਇਹੀ ਸਿੱਖਿਆ ਬੱਚਿਆਂ ਨੂੰ ਪਤਾ ਵੀ ਮੇਰੇ ਵਾਸਤੇ ਮੇਰਾ ਮਾਤਾ ਪਿਤਾ ਕੁਛ ਨਹੀਂ ਕਰ ਸਕਦਾ ਅਗਰ ਮੈਂ ਆਪਣੀ ਮਰਜ਼ੀ ਕਰਨੀ ਹੈ ਜਿੱਦਾਂ ਮਰਜ਼ੀ ਜਿਹੜੇ ਪਾਸੇ ਮਰਜ਼ੀ ਜਾਵਾਂ ਕੋਈ ਰੋਕ ਨਹੀਂ ਜੇ ਬੱਚੇ ਨੂੰ ਚਪੇੜ ਮਾਰ ਦਿਓ ਤਾਂ ਪੁਲਿਸ ਨੂੰ ਸੱਦ ਲੈਂਦੇ ਨੇ ਵੀ ਇਹਨੇ ਮੈਨੂੰ ਚਪੇੜ ਕਿੱਦਾਂ ਮੇਰੇ ਬਾਪੂ ਨੇ ਚਪੇੜ ਕਿੱਦਾਂ ਮਾਰਤੀ ਕਿਉਂਕਿ ਜਿਹੋ ਜਿਹੇ ਰੂਲ ਹਨ ਉਹੋ ਜਿਹੇ ਬੱਚੇ ਸਿੱਖ ਰਹੇ ਨੇ ਜੇ ਪ੍ਰਚਾਰ ਦੀ ਇੱਧਰ ਲੋੜ ਆ ਬਾਹਰ ਇਦੂ ਵੀ ਵੱਧ ਲੋੜ ਆ ਬਾਹਰਲੇ ਬੱਚਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਵੀ ਕਿਆ ਹੁੰਦਾ ਗੁਰੂ ਕੀ ਆ ਗੁਰਦੁਆਰਾ ਕੀ ਆ ਜਿੱਦਾਂ ਉਹ ਵੇਖ ਰਹੇ ਉਦਾਂ ਹੀ ਸਿੱਖ ਜਾਂਦੇ ਆ ਸੋ ਸਾਧ ਸੰਗਤ ਜੀ ਯਤਨ ਕਰੋ ਵੀ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਈਏ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਬਾਹਰਲੇ ਦੇਸ਼ਾਂ ਵਿੱਚ ਵੇਖਿਆ ਜਿਹੜੇ ਪੱਕੇ ਆ ਉਹ ਬੜੇ ਪੱਕੇ ਆ ਜਿਹੜੇ ਕੱਚੇ ਆ ਉਹ ਕੱਚੇ ਆ ਟੁੱਟ ਚੁੱਕੇ ਜਿਹਨਾਂ ਨੂੰ ਪਤਾ ਹੀ ਕੁਛ ਨਹੀਂ ਨਿੱਕਾ ਜਿਹਾ ਬੱਚਾ ਬਾਣੇ ਕਰਕੇ ਮਹਾਰਾਜ ਨੇ ਛਾਤੀ ਨਾਲ ਲਾ ਲਿਆ ਨਾ ਕਿਹਾ ਹੈ ਕਹਿੰਦੇ ਜੋਗਾ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਜੋਗਾ ਕੇ ਘਰਦਿਆਂ ਜੋਗਾ ਕਹਿੰਦਾ ਜੀ ਤੁਹਾਡੇ ਜੋਗਾ ਕਹਿੰਦੇ ਫਿਰ ਬਣ ਕੇ ਰਹੀ ਵੇਖੀ ਕਿਤੇ ਭਾਈ ਜੋਗਿਆ ਗੁਰੂ ਤੇਰੇ ਜੋਗਾ ਹੈ ਜੋਗਿਆ ਭੁੱਲ ਨਾ ਜਾਵੀ ਉਹ ਮਾਇਆ ਵਿੱਚ ਰੁੱਲ ਨਾ ਜਾਵੀ ਉਹ ਮਾਇਆ ਵਿੱਚ ਰੁੱਲ ਨਾ ਜਾਵੀ ਨਿਭਾ ਜਾਵੀ ਜਦੋਂ ਯਾਦ ਕਰਾਂ ਉਦੋਂ ਆ ਜਾਵੀ ਕੀਤਾ ਹੋਇਆ ਬਚਨ ਨਿਭਾ ਜਾਵੀ ਜਦੋਂ ਯਾਦ ਕਰਾਂ ਕੀਤਾ ਹੋਇਆ ਬਚਨ ਨਿਭਾ ਜਾਵੀ ਜਦੋਂ ਯਾਦ ਕਰਾਂ ਉਦੋਂ ਆ ਜਾਵੀ ਗੱਲ ਸੁਣ ਜੋਗਿਆ ਕੰਮ ਬੜਾ ਔਖਾ ਹੈ ਤੈਨੂੰ ਲੋਕੀ ਬਹੁਤ ਹਟਾਵਣਗੇ ਬੜੇ ਕਰੜੇ ਪਰਚੇ ਆਵਣਗੇ ਲੋਕੀ ਬਹੁਤ ਹਟਾਵਣਗੇ ਲੋਕੀ ਬਹੁਤ ਹਟਾਵਣਗੇ ਬੜੇ ਕਰੜੇ ਪਰਚੇ ਆਵਣਗੇ ਲੋਕੀ ਬਹੁਤ ਹਟਾਵਣਗੇ ਲੋਕੀ ਬਹੁਤ ਹਟਾਵਣਗੇ ਕੀਤਾ ਹੋਇਆ ਬਚਨ ਨਿਭਾ ਜਾਵੀ ਜਦੋਂ ਯਾਦ ਕਰਾਂ ਉਦੋਂ ਆ ਜਾਵੀ ਕੀਤਾ ਹੋਇਆ ਬਚਨ ਨਿਭਾ ਜਾਵੀ ਜਦੋਂ ਯਾਦ ਕਰਾਂ ਉਦੋਂ ਆ ਜਾਵੀ ਮਹਾਰਾਜ ਕਹਿਣ ਲੱਗੇ ਜਦੋਂ ਯਾਦ ਕਰਾਂ ਨਾ ਜੋਗਿਆ ਆ ਜਾਈ ਵੇਖੀ ਕਿਤੇ ਨਹੀਂ ਮਹਾਰਾਜ ਮੈਂ ਹੁਣ ਪਿੱਛੇ ਨਹੀਂ ਹਟਾਂਗਾ ਕਿਰਪਾ ਕਰੋ ਮੈਂ ਤੁਹਾਡੇ ਜੋਗਾਂ ਬਸ ਚਲੋ ਸਮਾਂ ਲੰਘਦਾ ਗਿਆ ਸਾਰਾ ਟੱਬਰ ਕਹਿੰਦੇ ਵਾਪਸ ਚੱਲੀਏ ਕਹਿੰਦਾ ਮੈਂ ਤੇ ਨਹੀਂ ਜਾਂਦਾ ਕੀ ਹੋ ਗਿਆ ਕਹਿੰਦੇ ਜਾਣਾ ਕਿਉਂ ਨਹੀਂ ਇੱਕੋ ਇੱਕ ਪੁੱਤ ਸਾਡਾ ਜਾਣਾ ਕਿਉਂ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਜੋ ਮਰਜ਼ੀ ਹੋ ਜੇ ਬਸ ਜਿਹਨੇ ਖਾਲੀ ਸਾਧਾਂ ਦੀ ਦਾਲ ਰਹਿੰਦਾ ਨਹੀਂ ਕਰਦਿਆਂ ਘਰਦਿਆਂ ਨਾਲ ਨਹੀਂ ਰਹਿੰਦਾ ਕਹਿੰਦੇ ਹੁਣ ਨਹੀਂ ਮੈਂ ਜਾਣਾ ਵਾਪਸ ਮਾਤਾ ਪਿਤਾ ਕਹਿੰਦੇ ਵੀ ਤੂੰ ਅਸੀਂ ਤੈਨੂੰ ਛੱਡ ਕੇ ਨਹੀਂ ਜਾਣਾ ਚਲੋ ਜੀ ਆਖਿਰਕਾਰ ਮਾਂ ਸਤਿਗੁਰਾਂ ਕੋਲ ਚਲੇ ਗਏ ਕਹਿੰਦੇ ਮਹਾਰਾਜ ਜੀ ਇਹ ਕਹਿੰਦਾ ਮੈਂ ਜਾਣਾ ਹੀ ਨਹੀਂ ਸਤਿਗੁਰ ਕਹਿੰਦੇ ਦੱਸ ਜੋ ਗਿਆ ਕਿੱਦਾਂ ਫਿਰ ਕਹਿੰਦਾ ਮਹਾਰਾਜ ਜੀ ਮੈਂ ਨਹੀਂ ਜਾਣਾ ਬਸ ਮੈਂ ਆ ਗਿਆ ਹੁਣ ਤੇ ਮੇਰੀ ਅਰਥੀ ਜਾਊ ਮੈਂ ਤੇ ਜਾਣਾ ਹੀ ਨਹੀਂ ਬਸ ਹੜ ਕੇ ਖੜ ਗਿਆ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਇਹਦੇ ਮਨ ਦੀ ਇੱਛਾ ਕਰ ਲੈਣ ਦਿਓ ਸੇਵਾ ਹੁਣ ਮਾਤਾ ਪਿਤਾ ਕਹਿੰਦੇ ਚਲੋ ਕੋਈ ਨਹੀਂ ਵੇਖਾਂਗੇ ਫਿਰ ਵੱਡਾ ਹੋਊਗਾ ਸ਼ਾਇਦ ਮਨ ਜਾ ਸਮਾਂ ਲੰਘਦਾ ਗਿਆ ਇਹਨੇ ਦਿਨ ਰਾਤ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਸੇਵਾ ਕਰਦਾ ਰਿਹਾ ਬਾਣੀ ਪੜ੍ਹਦਾ ਰਿਹਾ ਰੰਗ ਚੜ੍ਹ ਗਿਆ ਬੜਾ ਤਕੜਾ ਨੌਜਵਾਨ ਸੇਵਾ ਘਾਲਣਾ ਘਾਲਦਾ ਰਿਹਾ ਮਹਾਰਾਜ ਦੀ ਬੜੀ ਖੁਸ਼ੀ ਲਈ ਫਿਰ ਜਦੋਂ ਹੋਇਆ ਜਵਾਨ ਤੇ ਮਾਤਾ ਪਿਤਾ ਦੀ ਰੀਝ ਹੁੰਦੀ ਅਸੀਂ ਆਪਣੇ ਬੱਚੇ ਦੀ ਸ਼ਾਦੀ ਕਰੀਏ ਆਪਣੇ ਬੱਚੇ ਦਾ ਵਿਆਹ ਕਰੀਏ ਤੇ ਮਾਤਾ ਪਿਤਾ ਦੀ ਵੀ ਮਨ ਦੀ ਰੀਝ ਹੈ ਮਾਤਾ ਪਿਤਾ ਆ ਗਏ ਆ ਕੇ ਕਹਿੰਦੇ ਜੋਗਿਆ ਘਰ ਦਾ ਕੰਮ ਵੇਖ ਚੱਲ ਕੇ, ਤੂੰ ਤੇ ਇੱਥੇ ਡਟਿਆ ਰਹਿੰਦਾ ਦਿਨ ਰਾਤ, ਪਰ ਉੱਧਰ ਵੀ ਵੇਖ ਚੱਲ ਕੇ। ਮਾਤਾ ਪਿਤਾ ਨੇ ਹੁਣ ਆ ਕੇ ਵਾਰ ਵਾਰ ਇਹ ਕਿਹਾ ਜੋਗਿਆ ਚੱਲ ਘਰ, ਜੋਗਾ ਕਹਿੰਦਾ ਮੈਂ ਨੀ ਜਾਣਾ, ਵੇਖ ਤੇ ਸਹੀ
ਘਰ ਦੇ ਧੰਦੇ ਕੌਣ ਕਰੂ, 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 ਘਰ ਦੇ ਧੰਦੇ ਕੌਣ ਕਰੂ,
ਤੂੰ ਤਾਂ ਹੋ ਗਿਆ ਸਾਡਾ ਜੋਗਾ, ਘਰ ਦੇ ਧੰਦੇ, ਘਰ ਦੇ ਧੰਦੇ ਕੌਣ ਕਰੂ,
ਤੂੰ ਤਾਂ ਹੋ ਗਿਆ ਸਾਡਾ ਜੋਗਾ।
ਦੁਨੀਆ ਦੇ ਜੋਗਾ ਕਹਿੰਦਾ ਇਹ ਝੂਠੇ ਨੱਤ ਦੁਨੀਆ ਦੇ, ਪਹੁੰਚ ਕੇ ਮਾਤਾ ਪਿਤਾ ਕਹਿੰਦੇ ਇਹ ਨਹੀਂ ਮੰਨਦਾ, ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਜੀ ਤੁਸੀਂ ਕਰ ਦਿਓ ਕਿਰਪਾ, ਅਸੀਂ ਲੈ ਕੇ ਨਹੀਂ ਜਾਂਦੇ, ਫਿਰ ਭੇਜ ਦਾਂਗੇ ਦੀ ਸ਼ਾਦੀ ਤੇ ਕਰ ਦਈਏ, ਅਸੀਂ ਰੀਝ ਤੇ ਮਨ ਦੀ ਪੂਰੀ ਕਰ ਲਈਏ, ਕਰ ਦਿਓ ਕਿਰਪਾ। ਮਹਾਰਾਜ ਨੇ ਜੋਗੇ ਨੂੰ ਬੁਲਾ ਲਿਆ, ਕਹਿੰਦੇ ਜੋਗਿਆ ਲੈ ਵੀ ਇਹ ਕਹਿੰਦੇ ਆ ਫਿਰ ਜਾ ਵਿਆਹ ਕਰਾ ਕੇ ਫਿਰ ਆ ਜੀ। ਕਹਿੰਦਾ ਮਹਾਰਾਜ ਸੱਤ ਵਜੇ ਚਲੋ ਜੀ, ਆਗਿਆ ਲੈ ਕੇ ਚਲਾ ਗਿਆ। ਮਹਾਰਾਜ ਨੇ ਫਿਰ ਕਹਿ ਦਿੱਤਾ ਬੜੇ ਕਰੜੇ ਪਰਚੇ ਆਵਣਗੇ, ਤੈਨੂੰ ਲੋਕੀ ਬਹੁਤ ਹਟਾਵਣਗੇ, ਮੇਰੇ ਜੋਗਿਆ ਭੁੱਲ ਨਾ ਜਾਵੀ, ਮੋਹ ਮਾਇਆ ਵਿੱਚ ਰੁਲ ਨਾ ਜਾਵੀ, ਕੀਤਾ ਹੋਇਆ ਵਚਨ ਨਿਭਾ ਜਾਵੀ, ਜਦੋਂ ਯਾਦ ਕਰਾਂ
ਉਦੋਂ ਆ ਜਾਵੀ,
ਉਦੋਂ ਆ ਜਾਵੀ। ਸਾਧ ਸੰਗਤ ਜੀ ਉਦਾਂ ਹੀ ਬਸ ਚੱਲਿਆ ਗਿਆ ਜੋਗਾ, ਫਿਰ ਘਰ ਗਿਆ, ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਨੇੜੇ ਆ ਰਹੀ ਸ਼ਾਦੀ ਹੁੰਦੀਆਂ ਹੀਆਂ ਤਿਆਰੀਆਂ, ਜਿਉਂ ਜਿਉਂ ਦਿਨ ਮਿੱਥੇ ਨੇੜੇ ਆ ਜਾਣ ਫਿਕਰ ਵੀ ਹੁੰਦੇ ਆ। ਹੁਣ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ, ਸ਼ਾਦੀ ਦੀ ਤਿਆਰੀ ਹੋ ਰਹੀ, ਇੱਧਰ ਮਹਾਰਾਜ ਦਿਨ ਆ ਗਿਆ ਨੇੜੇ, ਤੇ ਮਹਾਰਾਜ ਕਹਿੰਦੇ ਲੋ ਵੇਖੀਏ ਤੇ ਸਹੀ ਜਿਹੜਾ ਗੱਲਾਂ ਕਰਦਾ ਵੀ ਮੈਂ ਤੁਹਾਡੇ ਜੋਗਾ, ਮਹਾਰਾਜ ਮੈਂ ਵੇਖੀਏ ਤੇ ਸਹੀ ਹੈ ਵੀ ਸਾਡੇ ਜੋਗਾ, ਪਰਖ ਵੀ ਕਰਕੇ ਵੇਖੀ। ਜਦੋਂ ਜੋਗੇ ਦੀ ਜੰਝ ਦਾ ਦਿਨ ਆਇਆ, ਸਤਿਗੁਰੂ ਹੋਰ ਇੱਕ ਖੇਡ ਵਰਤਾਉਂਦੇ ਨੇ, ਹੱਥ ਵਿੱਚ ਕਲਮ ਦਵਾਤ ਤੇ ਲੈ ਕਾਗਜ਼, ਪਹਿਲਾਂ ਗੁਰੂ ਦੀ ਫਤਿਹ ਬੁਲਾਉਂਦੇ ਨੇ, ਕਾਗਜ਼ ਕਲਮ ਲਿਆ ਤੇ ਪਹਿਲਾਂ ਕੀ ਲਿਖਿਆ, ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ,
ਫਤਿਹ। ਤੂੰ ਸੈ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਇਸ ਗੱਲ ਨੂੰ ਪਰਖਣਾ ਚਾਹੁੰਦੇ ਨੇ, ਜਿਹੜਾ ਕੰਮ ਕਰਦਾ ਉਹਨੂੰ ਛੱਡ ਆਵੀ, तेरे गुरु जी तेनू बलाम देने। लिखती चिट्ठी जेड़ा भी काम करदा आ जा फिर छड़ के गुरसिख नू कहिंदे गल सुन लै ए पत्तर का उदों फड़ाई जदों दो लावां हो गईयां दो रह गईयां उदों फड़ाई ना पहला ना पिछो कहिंदा मारा सत वचन वेखो एड्डी वड्डी परख गुरसिख दी किड्डा वड्डा इम्तिहान है किड्डा वड्डा परचा ਕਿਤੇ ਸੌਖਾ ਪਿਆ ਕਬੀਰ ਕਸੌਟੀ
ਰਾਮ ਕੀ
ਅਸੀਂ ਤੇ ਮਜਬੂਰੀਆਂ ਦੇ ਸਿੱਖ ਬਹੁਤੇ ਆ ਗੁਰੂ ਦੇ ਸਿੱਖ ਘੱਟ ਹੈ ਲੋੜਾਂ ਦੇ ਸਿੱਖ ਆ ਕੰਮ ਪਏ ਤੇ ਚਲੋ ਗੁਰਦੁਆਰੇ ਚੱਲੀਏ ਪਹਿਲਾਂ ਇੱਥੇ ਚਲੋ ਜੀ ਇੱਥੋਂ ਇਲਾਜ ਕਰਾਇਆ ਖੰਨੇ ਚਲੇ ਜਾਓ ਖੰਨੇ ਠੀਕ ਨਹੀਂ ਹੋਇਆ ਲੁਧਿਆਣੇ ਲੈ ਜਾਓ ਲੁਧਿਆਣੇ ਵਾਲਾ ਜਵਾਬ PG ਲੈ ਜਾਓ PG ਵਾਲੇ ਨੇ ਜਵਾਬ ਦਿੱਲੀ ਲੈ ਜਾਓ ਜੋ ਦਿੱਲੀ ਵਾਲਾ ਜਵਾਬ ਮਿਲ ਗਿਆ ਫਿਰ ਕਹਿਣਗੇ ਚਲੋ ਫਿਰ ਹੁਣ ਗੁਰਦੁਆਰੇ ਅਰਦਾਸ ਕਰਾਓ ਫਿਰ ਘੁੰਮ ਘੁੰਮਾ ਕੇ ਗੁਰਦੁਆਰੇ ਆਉਣਾ ਮਜਬੂਰੀਆਂ ਦੇ ਸਿੱਖ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰੀ ਗੁਰਸਿੱਖ ਨੂੰ ਕਹਿੰਦੇ ਉਹ ਗੁਰਸਿੱਖਾ ਲੈ ਵੀ ਸਾਨੂੰ ਖੱਦਰ ਦੀ ਲੋੜ ਲੈ ਕੇ ਕਹਿੰਦਾ ਸੱਤ ਵਜਣ ਖੱਦਰ ਲੈਣ ਵਾਸਤੇ ਚੱਲਿਆ ਗਿਆ ਹੁਣ ਧਿਆਨ ਦਿਓ ਜਰਾ ਮਹਾਰਾਜ ਕਹਿੰਦੇ ਪੈਸੇ ਦੇ ਦਿੰਦੇ ਆ ਕਹਿੰਦਾ ਮਹਾਰਾਜ ਤੁਹਾਡਾ ਦਿੱਤਾ ਹੀ ਆ ਸਾਰਾ ਕੁਝ ਤੁਸੀਂ ਪੈਸੇ ਕਾਹਨੂੰ ਦੇਣੇ ਆ ਮੇਰੇ ਕੋਲ ਵੀ ਤੇ ਤੁਹਾਡੇ ਹੀ ਆ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਚਲੋ ਹੁਣ ਘਰ ਗਿਆ ਖੱਦਰ ਲੈ ਆਇਆ ਚਾਰ ਥਾਨ ਖੱਦਰ ਦੇ ਲੈ ਆਂਦੇ ਲਓ ਵੀ ਸਵੇਰੇ ਮਹਾਰਾਜ ਨੂੰ ਭੇਟ ਕਰ ਦੇਣੇ ਘਰ ਲੈ ਗਿਆ ਸਿੱਧਾ ਸਵੇਰੇ ਮਹਾਰਾਜ ਨੂੰ ਦੇ ਦੇਣੇ ਖੱਦਰ ਭੇਟ ਕਰ ਦੇਣੇ ਥਾਨ ਘਰ ਵਾਲੀ ਕਹਿੰਦੀ ਕਿਉਂ ਜੀ ਆ ਖੱਦਰ ਕਾਹਦੇ ਵਾਸਤੇ ਲਿਆਂਦਾ ਕਹਿੰਦੇ ਮਹਾਰਾਜ ਨੂੰ ਦੇਣਾ ਕਹਿੰਦੀ ਦੇਣਾ ਹੀ ਨਹੀਂ ਕਹਿੰਦਾ ਮੈਂ ਕਿਹਾ ਵੀ ਦੇਣਾ ਕਹਿੰਦੇ ਦੇਣਾ ਹੀ ਨਹੀਂ ਖੱਦਰ ਮਹਾਰਾਜ ਨੂੰ ਕਿਉਂ ਦੇਣਾ ਆਪਾਂ ਰੱਖਾਂਗੇ ਘਰੇ ਉਹ ਕਹਿੰਦਾ ਭਾਗਵਾਨ ਨੇ ਮੈਂ ਮਹਾਰਾਜ ਵਾਸਤੇ ਲਿਆਂਦਾ ਤੇ ਖੱਦਰ ਮਹਾਰਾਜ ਦੇ ਅਸਥਾਨ ਤੇ ਪਹੁੰਚਾਉਣਾ ਇਹ ਮਹਾਰਾਜ ਨੂੰ ਭੇਟ ਕਰਨਾ ਕਹਿੰਦੀ ਜਦੋਂ ਮੈਂ ਕਹਿਤਾ ਵੀ ਦੇਣਾ ਹੀ ਨਹੀਂ ਕਹਿੰਦਾ ਭਾਗਵਾਨ ਨੇ ਖੱਦਰ ਮਹਾਰਾਜ ਨੂੰ ਦੇਣਾ ਇੰਜ ਨੀ ਕਰੀਦਾ ਕਹਿੰਦੇ ਅੱਛਾ ਜੇ ਖੱਦਰ ਦੇਣਾ ਮੈਂ ਚੱਲੀ ਪੇਕਿਆਂ ਨੂੰ ਕਹਿੰਦਾ ਹੁਣ ਗੁਰੂ ਬਿਨਾਂ ਦੇ ਸਰ ਚ ਰੋਟੀਆਂ ਕੌਣ ਪਕਾਊ ਘਰ ਦਾ ਕੰਮ ਕੌਣ ਔਖਾ ਹੋ ਜੂ ਕੰਮ ਫਿਰ ਇਹਨੇ ਕੀ ਕੀਤਾ ਉਦਾਂ ਹੀ ਫਿਰ ਮਹਾਰਾਜ ਨੂੰ ਜਾ ਕੇ ਅਗਲਾ ਦਿਨ ਹੋਇਆ ਕਹਿੰਦਾ ਭਾਗਵਾਨ ਨੇ ਚੱਲ ਤੂੰ ਪੇਕਿਆਂ ਨੂੰ ਨਜ਼ਾ ਖੱਦਰ ਦਿੰਦੇ ਹੀ ਨਹੀਂ ਫਿਰ ਆਪਾਂ ਮੈਂ ਝੂਠ ਬੋਲ ਤੂੰ ਵੀ ਮਿਲਿਆ ਹੀ ਨਹੀਂ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਮਹਾਰਾਜ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਹਾਂ ਵੀ ਖੱਦਰ ਆ ਗਿਆ ਤੇਰਾ ਕਹਿੰਦਾ ਮਹਾਰਾਜ ਜੀ ਮਿਲਿਆ ਹੀ ਨਹੀਂ ਝੂਠ ਬੋਲਤਾ ਨਾਲੇ ਕਹਿੰਦੇ ਅੰਤਰ ਜਾਮੀ ਨਾਲੇ ਮਿਲਿਆ ਹੀ ਨਹੀਂ ਮਹਾਰਾਜ ਮਿਲਿਆ ਹੀ ਨਹੀਂ ਘਰ ਵਾਲੀ ਆ ਗਈ ਗਾਂ ਰੱਖਤਾ ਲਿਆ ਗਏ ਖੱਦਰ ਕਹਿੰਦੇ ਮਹਾਰਾਜ ਜੀ ਆਹ ਲਓ ਸਤਿਗੁਰ ਕਹਿੰਦੇ ਉਹ ਹੁਣ ਕਿੱਥੋਂ ਆ ਗਿਆ ਕਹਿੰਦਾ ਮਹਾਰਾਜ ਇਹੀ ਕਹਿੰਦੀ ਸੀ ਵੀ ਦੇਣਾ ਨੀ ਖੱਦਰ ਇਹੀ ਕਹਿੰਦੀ ਸੀ ਮਹਾਰਾਜ ਕਹਿੰਦੇ ਬੀਬਾ ਤੂੰ ਕਿਉਂ ਕਹਿੰਦੀ ਸੀ ਕਹਿੰਦੀ ਮੈਂ ਵੇਖਣਾ ਇਹ ਚਾਹੁੰਦੀ ਸੀ ਵੀ ਤੁਹਾਡਾ ਸਿੱਖ ਹੈ ਕਿ ਮੇਰਾ ਵੀ ਮੇਰੀ ਮੰਨੂਗੇ ਤੁਹਾਡੀ ਇੱਕ ਗੱਲ ਦਾ ਪਤਾ ਲੱਗ ਗਿਆ ਇੱਥੇ ਤੇ ਦਿਖਾਵੇ ਦੇ ਹੀ ਹੱਥ ਜੋੜਦਾ ਗੱਲ ਤੇ ਮੇਰੀ ਕੋਈ ਮੰਨਦਾ ਲੈ ਇਹ ਭਾਈ ਕਾਹਦੀ ਖੁਸ਼ੀ ਜਗਾਰਾ ਹੈ ਇਹ ਬੀਬੀ ਦੇ ਸਿੱਖ ਕਰਕੇ ਤਾਂ ਨਹੀਂ ਜਗਾਰਾ ਕਿਤੇ ਵੀ ਬੀਬੀ ਦੀ ਬਾਹਲੀ ਮਰਦਾ ਸੋ ਆਓ ਪਿਆਰਿਓ ਧਿਆਨ ਦਿਓ ਜਰਾ ਇੱਕ ਦਿਨ ਮੈਂ ਕਿਹਾ ਸਾਊਂਡ ਨਹੀਂ ਚੱਲਦਾ ਫੇਰ ਜਗਾਰਾ ਕਈ ਏਦਾਂ ਵੀ ਚਲੋ ਜੈਕਾਰਾ ਜੋ ਹੈ ਇਹ ਵੀ ਇੱਕ ਜੋਸ਼ ਆ ਜਾਂਦਾ ਕਈ ਦਫਾ ਪਤਾ ਹੀ ਨਹੀਂ ਲੱਗਦਾ ਪਰ ਪਿਆਰ ਵਿੱਚ ਆਓ ਜਰਾ ਇਕਾਗਰਤਾ ਬਣਾਓ ਮਹਾਰਾਜ ਦੇ ਦਰਬਾਰ ਵਿੱਚੋਂ ਜੇ ਖੁਸ਼ ਹੋਏ ਹੋ ਤੇ ਖੁਸ਼ੀਆਂ ਝੋਲੀ 'ਚ ਲੈ ਕੇ ਜਾਇਓ ਘਰ ਜਾ ਕੇ ਵੀ ਏਦਾਂ ਹੀ ਬਸ ਆਨੰਦ ਬਣਿਆ ਰਵੇ ਜੇ ਇੱਥੇ ਆ ਕੇ ਖੁਸ਼ ਹੋ ਗਏ ਗੁਰੂ ਦੇ ਦਰਬਾਰ 'ਚ ਚਲੋ ਤੇ ਘਰ ਜਾ ਕੇ ਫਿਰ ਓਦਾਂ ਹੀ ਫਿਰ ਘਰ ਜਾ ਕੇ ਕਲੇਸ਼ ਘਰ ਜਾ ਕੇ ਵੀ ਫਿਰ ਨਹੀਂ ਗੱਲ ਬਣਦੀ ਜੇ ਮਹਾਰਾਜ ਦੇ ਚਰਨਾਂ ਵਿੱਚ ਖੁਸ਼ ਹੋ ਗਏ ਇੱਥੇ ਅੱਜ ਖੇੜਾ ਹੈ ਆਨੰਦ ਹੈ ਕਿਉਂਕਿ ਗੁਰੂ ਦੇ ਦਰਬਾਰ ਵਿੱਚੋਂ ਇੱਥੋਂ ਤੋਂ ਸਦਾ ਹੀ ਆਨੰਦ ਮਿਲਦਾ ਸਦਾ ਹੀ ਆਨੰਦ ਖੇੜਾ ਖੁਸ਼ੀਆਂ ਮਹਾਰਾਜ ਦੇ ਚਰਨਾਂ 'ਚ ਵੀ ਮਿਲਣੀਆਂ ਹੋਰ ਕਿੱਥੇ ਮਿਲਣੀਆਂ ਨਹੀਂ ਤੇ ਕੱਲ ਕਲੇਸ਼ ਤੇ ਜਗ੍ਹਾ ਜਗ੍ਹਾ ਤੇ ਹੈਗੇ ਰੋਣੇ ਪਿੱਟਣੇ ਦੇ ਥਾਂ ਥਾਂ ਤੇ ਪਏ ਹੋਏ ਬੜੇ ਬੜੇ ਜੋ ਦੀਸਾ ਲੋਕ ਤਿਨਕੋ ਵਿਆਪਾ
ਚਿੰਤਾ ਰੋਗ
ਤੇ ਜੇ ਗੁਰੂ ਦਰਬਾਰ ਵਿੱਚੋਂ ਖੁਸ਼ੀਆਂ ਲੈ ਕੇ ਜਾਈਏ ਬਰਕਤਾਂ ਲੈ ਕੇ ਜਾਈਏ ਇੱਥੇ ਹੱਸਿਆਂ ਤੇ ਬਾਅਦ ਦਿਨ ਰਾਤ ਖੁਸ਼ ਹੀ ਰਹੀਏ ਤੇ ਨਾਮ ਦੀ ਦਾਤ ਜਿਹਨਾਂ ਨੂੰ ਮਿਲ ਜਾਵੇ ਜਿਹਨਾਂ ਨੂੰ ਅੰਮ੍ਰਿਤ ਦੀ ਦਾਤ ਮਿਲ ਜਾਵੇ ਜਿਹਨਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋ ਜਾਵੇ ਉਹ ਸਾਧ ਸੰਗਤ ਜੀ ਖੁਸ਼ੀ ਦੇ ਉਹ ਦੁੱਖ ਦੇ ਵਿੱਚ ਵੀ ਖੁਸ਼ੀ ਰਹਿੰਦੇ ਆ ਜੇ ਕਿਤੇ ਰੋਣ ਦਾ ਸਮਾਂ ਵੀ ਆ ਜਾਏ ਤੇ ਤਾਂ ਵੀ ਕਹਿਣਗੇ ਚੜ੍ਹਦੀ ਕਲਾਈ ਖੇੜੇ 'ਚ ਰਹਿਣਗੇ ਸਦਾ ਆਨੰਦ ਵਿੱਚ ਖੁਸ਼ ਰਹਿਣਗੇ ਸਦਾ ਕਿਉਂਕਿ ਮਹਾਰਾਜ ਨੇ ਸਾਨੂੰ ਇਹੀ ਦਾਤ ਦਿੱਤੀ ਆ ਮਹਾਰਾਜ ਨੇ ਬਖਸ਼ਿਸ਼ਾਂ ਹੀ ਕੀਤੀਆਂ ਨੇ ਆਪਣੇ ਗੁਰਸਿੱਖ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਿਆ ਸਾਧ ਸੰਗਤ ਜੀ ਅਸੀਂ ਮਜਬੂਰੀਆਂ ਦੇ ਸਿੱਖ ਬਹੁਤੇ ਹਾਂ ਗੁਰੂ ਦੇ ਸਿੱਖ ਕੋਈ ਵਿਰਲੇ ਵਿਰਲੇ ਆਪਣੇ ਮਨ ਦੇ ਪਿੱਛੇ ਲੱਗਦੇ ਆ ਜੋ ਮਨ ਕਹਿੰਦਾ ਉਹ ਕਰਨਾ ਜੋ ਗੁਰੂ ਕਹਿੰਦਾ ਉਹ ਨਹੀਂ ਕਰਨਾ ਮਹਾਰਾਜ ਤੇ ਕਹਿੰਦੇ ਸਵੇਰੇ ਗੁਰਦੁਆਰੇ ਆ, ਸਵੇਰੇ ਹੀ ਮਨ ਰੂਪੀ ਜ਼ਹਿਰੀ ਸੱਪ ਡੰਗ ਮਾਰਦਾ। ਉਹ ਕਹਿੰਦਾ ਕਿਆ ਲੈਣਾ ਗੁਰਦੁਆਰੇ ਜਾ ਕੇ, ਸੌਂ ਜਾ ਜੇ, ਬਹੁਤ ਟਾਈਮ ਪਿਆ। ਮਨ ਦੇ ਪਿੱਛੇ ਲੱਗਦੇ ਬਹੁਤ,
ਆਪਣੇ ਮਨ ਦੇ ਮਰੀਦ ਹਾਂ ਸਾਰੇ, ਤੇ ਗੁਰਾਂ ਦਾ ਮਰੀਦ ਵਿਰਲਾ। ਮਨ ਦੇ ਮਰੀਦ ਹਾਂ ਸਾਰੇ, ਗੁਰਾਂ ਦਾ ਮਰੀਦ ਵਿਰਲਾ।
ਬੋਲੋ
ਮਰੀਦ ਹਾਂ ਸਾਰੇ, ਗੁਰਾਂ ਦਾ ਮਰੀਦ ਵਿਰਲਾ।